ਜ਼ਿੰਦਾ ਰਹਿਣ ਦੀ ਖੁਆਹਿਸ਼ ਕੁਦਰਤੀ ਤੌਰ ਤੇ ਮੇਰੇ ਵਿੱਚ ਵੀ ਹੋਣੀ ਚਾਹੀਦੀ ਹੈ। ਮੈਂ ਇਸ ਗੱਲ ਨੂੰ ਲੁਕਾਉਣਾ ਨਹੀਂ ਚਾਹੁੰਦਾ, ਪਰ ਮੇਰਾ ਜਿਉਂਦੇ ਰਹਿਣਾ ਇੱਕ ਸ਼ਰਤ ਤੇ ਹੈ। ਮੈਂ ਕੈਦ ਹੋ ਕੇ ਤੇ ਪਾਬੰਦ ਹੋ ਕੇ ਜਿੰਦਾ ਨਹੀਂ ਰਹਿਣਾ ਚਾਹੁੰਦਾ। ਅਗਰ ਮੈਂ ਫਾਂਸੀ ਤੋਂ ਬਚ ਗਿਆ ਤਾਂ ਇਨਕਲਾਬ ਦਾ ਨਿਸ਼ਾਨ ਫਿੱਕਾ ਪੈ ਜਾਵੇਗਾ, ਹੋ ਸਕਦਾ ਹੈ ਮਿਟ ਹੀ ਜਾਵੇ। ਪਰ ਜੇ ਮੈਂ ਫਾਂਸੀ ਤੇ ਲਟਕ ਕੇ ਆਪਣਾ ਨਾਮ ਇਸ ਦੇਸ਼ ਦੇ ਨਾਮ ਤੇ ਲਿਖਾ ਗਿਆ ਤਾਂ ਹਿੰਦੁਸਤਾਨੀ ਮਾਵਾਂ ਆਪਣੇ ਬੱਚਿਆਂ ਦੇ ਨਾਂ ਭਗਤ ਸਿੰਘ ਰੱਖਣ ਤੋਂ ਕਦੇ ਗੁਰੇਜ਼ ਨਹੀਂ ਕਰਨਗੀਆਂ। ਇਸ ਤਰ੍ਹਾਂ ਆਜ਼ਾਦੀ ਦੀ ਲੜਾਈ ਦੇ ਲਈ ਇੰਨੇ ਕੁ ਪਰਵਾਨੇ ਜਨਮ ਲੈ ਲੈਣਗੇ ਕਿ ਉਹਨਾਂ ਨੂੰ ਰੋਕਣਾ ਮੁਸ਼ਕਿਲ ਹੋ ਜਾਵੇਗਾ। ਪਰ ਇੱਕ ਵਿਚਾਰ ਅੱਜ ਵੀ ਮੇਰੇ ਦਿਲ ਦੇ ਵਿੱਚ ਘੁੰਮਦਾ ਰਹਿੰਦਾ। ਜਿਹੜੀਆਂ ਵੀ ਇੱਛਾਵਾਂ ਮੇਰੇ ਦਿਲ ਦੇ ਵਿੱਚ ਸਨ, ਉਹਨਾਂ ਇੱਛਾਵਾਂ ਦਾ ਤਾਂ ਮੈਂ ਹਜ਼ਾਰਵਾਂ ਹਿੱਸਾ ਵੀ ਪੂਰਾ ਨਹੀਂ ਕਰ ਪਾਇਆ। ਅਗਰ ਮੈਂ ਜਿੰਦਾ ਰਹਿੰਦਾ ਤਾਂ ਸ਼ਾਇਦ ਇਹਨਾਂ ਨੂੰ ਪੂਰਾ ਜ਼ਰੂਰ ਕਰਦਾ। ਔਰ ਇਸ ਤੋਂ ਇਲਾਵਾ ਮੇਰੇ ਦਿਲ ਦੇ ਵਿੱਚ ਫਾਂਸੀ ਤੋਂ ਬਚਣ ਦੇ ਲਈ ਕੋਈ ਵੀ ਖਿਆਲ ਦਿਲ ਦੇ ਵਿੱਚ ਕਦੇ ਆਇਆ ਹੀ ਨਹੀਂ। ਮੇਰੇ ਤੋਂ ਜ਼ਿਆਦਾ ਖੁਸ਼ਕਿਸਮਤ ਕੌਣ ਹੋ ਸਕਦਾ ਹੈ? ਤੇ ਮੈਨੂੰ ਅੱਜ ਕੱਲ ਆਪਣੇ ਆਪ ਤੇ ਬੜਾ ਮਾਣ ਹੁੰਦਾ ਹੈ ਤੇ ਹੁਣ ਤਾਂ ਬੇਸਬਰੀ ਨਾਲ ਮੈਂ ਇੰਤਜ਼ਾਰ ਕਰਦਾ ਉਸ ਦਿਨ ਦਾ ਕਿ ਉਹ ਦਿਨ ਛੇਤੀ ਨਾਲ ਹੋਰ ਨੇੜੇ ਹੋ ਜਾਵੇ।
ਮਸ਼ਾਲਾ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ, ਸੰਭਲ ਕੇ ਹਰ ਕਦਮ ਰੱਖਣਾ ਜਦੋਂ ਤੱਕ ਵਾਟ ਬਾਕੀ ਹੈ। ਮਸ਼ਾਲਾ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ, ਸੰਭਲ ਕੇ ਹਰ ਕਦਮ ਰੱਖਣਾ ਜਦੋਂ ਤੱਕ ਵਾਟ ਬਾਕੀ ਹੈ। ਮਸ਼ਾਲਾ ਬਾਲ ਕੇ ਚੱਲਣਾ।
ਇਤਿਹਾਸ ਦੀ ਤਾਰੀ ਪਿੰਡ ਬੰਗਾ ਚੱਕ 105 ਲਾਇਲਪੁਰ, ਦਿਨ ਸ਼ਨੀਵਾਰ 28 ਸਤੰਬਰ 1907, ਸਮਾਂ ਲਗਭਗ ਸਵੇਰੇ 8:30 ਵਜੇ ਦਾ।
ਤੇ ਜਨਮ ਹੋਇਆ ਉਸ ਬੱਚੇ ਦਾ ਜਿਸ ਦਾ ਨਾਮ ਸੀ ਭਗਤ ਸਿੰਘ, ਜਿਸ ਨੇ ਜਵਾਨ ਹੁੰਦੇ ਹੀ ਅੰਗਰੇਜ਼ੀ ਹਕੂਮਤ ਦੀਆਂ ਜੜਾਂ ਹਿਲਾ ਕੇ ਰੱਖ ਦਿੱਤੀਆਂ। ਜਦੋਂ ਇਤਿਹਾਸ ਦੀਆਂ ਕਿਤਾਬਾਂ ਨੂੰ ਫਰੋਲੀਏ, ਭਗਤ ਸਿੰਘ ਦੇ ਵੱਡ ਵਡੇਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨਾਰਲੀ ਦੇ ਵਸਨੀਕ ਸਨ, ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਮੁਗਲ ਕਾਲ ਦੇ ਦੌਰਾਨ ਬੰਗੇ ਦੇ ਨੇੜਲੇ ਪਿੰਡ ਖਟਕੜ ਕਲਾਂ ਵਿੱਚ ਆ ਵਸਿਆ ਸੀ। ਨਾਰਲੀ ਪਿੰਡ ਦੇ ਜ਼ਿਮੀਦਾਰ ਜੱਟ ਸੰਧੂ ਸਨ ਤੇ ਭਗਤ ਸਿੰਘ ਵੀ ਸੰਧੂ ਗੋਤ ਦਾ ਹੀ ਸੀ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇਸ ਪਰਿਵਾਰ ਦੇ ਇੱਕ ਪੁਰਖੇ ਸਰਦਾਰ ਫਤਿਹ ਸਿੰਘ ਨੇ ਇੱਕ ਸਤਿਕਾਰਯੋਗ ਅਹੁਦਾ ਮਾਣਿਆ। ਇਸ ਅਣਖੀ ਸਰਦਾਰ ਨੇ ਪੰਜਾਬ ਤੇ ਕਾਬਜ਼ ਹੋਏ ਅੰਗਰੇਜ਼ੀ ਸਰਕਾਰ ਦੀ ਫੌਜ ਵਿੱਚ ਵੱਡੇ ਅਹੁਦੇ ਦੀ ਪੇਸ਼ਕਸ਼ ਨੂੰ ਲੱਤ ਮਾਰ ਦਿੱਤੀ। ਇਸ ਨਾਲ ਉਹ ਅੰਗਰੇਜ਼ੀ ਸਰਕਾਰ ਦੇ ਅਹਿਲਕਾਰਾਂ ਤੇ ਹਾਕਮਾਂ ਦੀਆਂ ਸ਼ੱਕੀ ਨਜ਼ਰਾਂ ਦਾ ਵੀ ਸ਼ਿਕਾਰ ਹੋਇਆ।
ਭਗਤ ਸਿੰਘ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਦਾਦਾ ਸਰਦਾਰ ਅਰਜਨ ਸਿੰਘ ਤੇ ਪਿਤਾ ਜੀ ਕਿਸ਼ਨ ਸਿੰਘ, ਚਾਚਾ ਅਜੀਤ ਸਿੰਘ ਤੇ ਦੂਸਰੇ ਚਾਚਾ ਸਵਰਨ ਸਿੰਘ ਸਨ। ਤੇ ਇਸ ਤੋਂ ਇਲਾਵਾ ਭਗਤ ਸਿੰਘ ਦੇ ਕੁੱਲ 8 ਭੈਣ ਭਰਾ ਸਨ, ਜਿਨ੍ਹਾਂ ਦੇ ਵਿੱਚ ਜਗਤ ਸਿੰਘ, ਬੀਬੀ ਅਮਰ ਕੌਰ, ਕੁਲਬੀਰ ਸਿੰਘ, ਕੁਲਤਾਰ ਸਿੰਘ, ਬੀਬੀ ਸੁਮਿਤਰਾ ਜਿਨ੍ਹਾਂ ਨੂੰ ਪ੍ਰਕਾਸ਼ ਕੌਰ ਵੀ ਕਿਹਾ ਜਾਂਦਾ ਸੀ, ਤੇ ਬੀਬੀ ਸ਼ਕੁੰਤਲਾ, ਰਣਵੀਰ ਸਿੰਘ ਤੇ ਰਾਜਿੰਦਰ ਸਿੰਘ। ਭਗਤ ਸਿੰਘ ਤੇ ਉਹਨਾਂ ਦੇ ਵੱਡ ਵਡੇਰੇ, ਉਹਨਾਂ ਦੇ ਦਾਦਾ ਜੀ, ਉਹਨਾਂ ਦੇ ਪਿਤਾ ਜੀ ਤੇ ਉਹਨਾਂ ਦੇ ਚਾਚਾ ਅਜੀਤ ਸਿੰਘ ਦਾ ਦੇਸ਼ ਭਗਤੀ ਵਾਲਾ ਪ੍ਰਭਾਵ ਗਹਿਰਾ ਰਿਹਾ ਤੇ ਇਹ ਦੇਸ਼ ਭਗਤੀ ਦੀ ਭੁੱਖ ਬਚਪਨ ਤੋਂ ਹੀ ਭਗਤ ਸਿੰਘ ਦੇ ਵਿੱਚ ਦਿਖਣੀ ਸ਼ੁਰੂ ਹੋ ਗਈ।
ਸੌ ਜਾ ਪੁੱਤ ਭਗਤੇ, ਅੱਖਾਂ ਬੰਦ ਕਰਕੇ ਸੌ ਜਾ।
ਦਾਰ ਜੀ, ਅਬਾ ਰੌਲਾ ਕੌਣ ਪਾਈ ਜਾਂਦਾ?
ਭਗਤੇ ਪੁੱਤ, ਇਹ ਇਨਕਲਾਬੀ ਆ।
ਇਨਕਲਾਬੀ? ਇਨਕਲਾਬੀ ਕੌਣ ਹੁੰਦੇ ਆ ਦਾਰ ਜੀ?
ਪੁੱਤ, ਇਨਕਲਾਬੀ ਉਹ ਹੁੰਦੇ ਆ ਜਿਹੜੇ ਅੰਗਰੇਜ਼ਾਂ ਨਾਲ ਲੜਦੇ ਆ।
ਮੈਂ ਵੀ ਨਾ ਵੱਡਾ ਹੋ ਕੇ ਇਨਕਲਾਬੀ ਬਣੂੰਗਾ।
ਚੰਗਾ ਇਨਕਲਾਬੀ ਪੁੱਤ, ਸੌ ਜਾ ਹੁਣ।
ਤੇ ਇਸ ਨਿੱਕੇ ਜਿਹੇ ਭਗਤ ਸਿੰਘ ਦੀਆਂ ਖੇਡਾਂ ਵੀ ਹੈਰਾਨ ਕਰ ਦੇਣ ਵਾਲੀਆਂ ਖੇਡਾਂ ਸਨ। ਉਹ ਭਗਤਿਆ, ਆ ਕੀ ਕਰੀ ਜਾਂਦਾ? ਕਾਹਨੂੰ ਰੇਤੇ ਚ ਹੱਥ ਮਾਰੀ ਜਾਂਦਾ?
ਦਾਰ ਜੀ, ਮੈਂ ਤਾਂ ਕੁਛ ਨਹੀਂ ਕਰਦਾ, ਮੈਂ ਤਾਂ ਬੰਦੂਖਾ ਬੀਜੀ ਜਾਂਦਾ।
ਓਏ, ਬੰਦੂਖਾ ਬੀਜੀ ਜਾਂਦਾ? ਉਹ ਕੀ ਕਰੇਗਾ ਬੰਦੂਖਾ ਤੂੰ?
ਦਾਰ ਜੀ, ਮੈਂ ਇਹ ਬੰਦੂਖਾ ਨਾਲ ਅੰਗਰੇਜ਼ਾਂ ਨੂੰ ਦੇਸ਼ ਚ ਭਜਾ ਦੂੰਗਾ।
ਆਪਣੇ ਦਾਦਾ ਜੀ ਦੀ ਦੇਖ ਰੇਖ ਚ ਤੇ ਆਪਣੇ ਵੱਡੇ ਭਰਾ ਜਗਤ ਸਿੰਘ ਦੇ ਨਾਲ ਭਗਤ ਸਿੰਘ ਨੂੰ ਪਿੰਡ ਦੇ ਡਿਸਟ੍ਰਿਕਟ ਬੋਰਡ ਪ੍ਰਾਇਮਰੀ ਸਕੂਲ ਵਿੱਚ ਦਾਖਲ ਕਰਵਾਇਆ ਗਿਆ। ਮੁੱਢ ਤੋਂ ਹੀ ਭਗਤ ਸਿੰਘ ਨੂੰ ਆਮ ਨਾਲੋਂ ਕੁਝ ਵੱਖਰਾ ਕਰਨ ਦੀ ਰੀਝ ਸੀ ਤੇ ਉਸ ਦੀਆਂ ਦੋ ਚਾਚੀਆਂ ਸਨ ਜਿਨ੍ਹਾਂ ਦੀ ਕੋਈ ਸੰਤਾਨ ਨਹੀਂ ਸੀ ਤੇ ਉਹ ਚਾਚੀਆਂ ਭਗਤ ਸਿੰਘ ਦੇ ਸਾਹਾਂ ਚ ਸਾਹ ਲੈਂਦੀਆਂ ਸੀ। ਸਕੂਲੋਂ ਆ ਕੇ ਭਗਤ ਸਿੰਘ ਅਕਸਰ ਆਪਣੀ ਚਾਚੀ ਹਰਨਾਮ ਕੌਰ ਨੂੰ ਪੁੱਛਦਾ ਸੀ,
ਚਾਚੀ ਚਾਚੀ, ਚਾਚੇ ਦੀ ਕੋਈ ਚਿੱਠੀ ਨਹੀਂ ਆਈ? ਮੈਨੂੰ ਚਾਚੇ ਦੀ ਚਿੱਠੀ ਦੇ ਦੇ, ਮੈਨੂੰ ਤਾਂ ਚਿੱਠੀ ਦੇ ਹੁਣੇ।
ਭਗਤ ਸਿੰਘ ਨਹੀਂ ਸੀ ਜਾਣਦਾ ਕਿ ਉਹਦਾ ਇਹ ਸਵਾਲ ਉਹਦੀ ਚਾਚੀ ਦੇ ਹਿਰਦੇ ਨੂੰ ਵਿੰਦਾ ਹੋਊਗਾ।
ਫੇਰ ਭਗਤ ਸਿੰਘ ਪ੍ਰਾਇਮਰੀ ਸਕੂਲ ਦੀ ਪੜ੍ਹਾਈ ਮੁਕਾ ਕੇ 1916-17 ਦੇ ਵਿੱਚ ਭਗਤ ਸਿੰਘ ਲਾਹੌਰ ਵਿਖੇ ਨਵਾਂਕੋਟ ਆਬਾਦੀ ਵਿੱਚ ਆਪਣੇ ਪਿਤਾ ਦੀ ਰਹਾਇਸ਼ ਤੇ ਰਹਿਣ ਲੱਗ ਪਿਆ, ਜਿੱਥੇ ਉਸ ਨੂੰ ਖਾਲਸਾ ਸਕੂਲ ਦੀ ਬਜਾਏ DAV ਸਕੂਲ ਵਿੱਚ ਦਾਖਲ ਕਰਵਾਇਆ ਗਿਆ। ਇਸ ਦੌਰ ਚ ਉਸਨੇ ਆਪਣੇ ਦਾਦਾ ਜੀ ਸਰਦਾਰ ਅਰਜਨ ਸਿੰਘ ਅਤੇ ਸਰਦਾਰ ਸਵਰਨ ਸਿੰਘ ਦੀ ਪਤਨੀ ਚਾਚੀ ਹੁਕਮ ਕੌਰ ਨੂੰ ਕਈ ਖਤ ਲਿਖੇ। ਤੇਰਾਂ ਅਪ੍ਰੈਲ 1919 ਵਿਸਾਖੀ ਵਾਲਾ ਉਹ ਦਿਨ ਜਲਿਆਂਵਾਲੇ ਬਾਗ ਦੇ ਵਿੱਚ ਹੋਈ ਕਤਲੋ ਗਾਰਤ ਨੇ ਜਿਵੇਂ ਭਗਤ ਸਿੰਘ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ ਹੋਵੇ। ਇਸ ਸਾਕੇ ਤੋਂ ਬਾਅਦ ਜਦੋਂ ਭਗਤ ਸਿੰਘ ਜਲਿਆਂਵਾਲੇ ਬਾਗ ਦੀ ਉਸ ਲਹੂ ਭਿੱਜੀ ਧਰਤੀ ਨੂੰ ਵੇਖਣ ਗਿਆ ਤਾਂ ਬਦਲ ਗਈ ਉਹਦੀ ਸੋਚ ਤੇ ਉਹਦੀ ਜ਼ਿੰਦਗੀ। ਲੱਗਦਾ ਸੀ ਜਿਵੇਂ ਭਗਤ ਸਿੰਘ ਦੀਆਂ ਅੱਖਾਂ ਦੇ ਵਿੱਚੋਂ ਨੀਂਦ ਉੱਡ ਗਈ ਹੋਵੇ। ਇਸ ਸਾਕੇ ਨੂੰ ਸੁਣਨ ਤੋਂ ਬਾਅਦ ਭਗਤ ਸਿੰਘ ਨੇ ਇੱਕ ਦਿਨ ਸਕੂਲ ਤੋਂ ਸਿੱਧੇ ਘਰ ਜਾਣ ਦੀ ਬਜਾਏ ਫੈਸਲਾ ਲਿਆ ਜਲਿਆਂਵਾਲੇ ਬਾਗ ਦੀ ਧਰਤੀ ਨੂੰ ਦੇਖਣ ਦਾ।
ਭਗਤ, ਅੱਜ ਤੂੰ ਘਰੇ ਨੀ ਜਾਣਾ?
ਮੈਂ ਨੀ ਜਾਣਾ ਘਰੇ ਅੱਜ।
ਅੱਛਾ, ਹੋਰ ਕਿੱਥੇ ਜਾਣਾ ਤੂੰ?
ਮੈਂ ਚੱਲਿਆ ਹਰਿਮੰਦਰ ਸਾਹਿਬ।
ਉੱਥੇ ਤਾਂ ਗੋਲੀਆਂ ਚੱਲਦੀਆਂ, ਤੂੰ ਕੀ ਕਰਨ ਜਾਣਾ?
ਮੈਂ ਮਿੱਟੀ ਦੇਖਣ ਚੱਲਿਆ, ਕਹਿੰਦੇ ਉੱਥੋਂ ਦੀ ਮਿੱਟੀ ਲਾਲ ਹੋਈ ਪਈ ਹੈ।
ਉਹ, ਤੈਨੂੰ ਡਰ ਨੀ ਲੱਗਦਾ?
ਯਾਰ, ਜਦੋਂ ਗੋਲੇ ਚੱਲੀਆਂ ਹੋਣੀਆਂ ਉਦੋਂ ਨੀ ਲੋਕ ਡਰੇ ਹੋਣੇ? ਮੈਂ ਚੱਲਿਆ, ਤੂੰ ਜਾ ਘਰੇ। ਲਾਹੌਰੋਂ 4 ਵਜੇ ਇੰਜਨ ਜਾਊ ਅੰਮ੍ਰਿਤਸਰ ਨੂੰ, ਮੈਂ ਤਾਂ ਉਹ ਤੇ ਜਾਊ।
ਤੂੰ ਜਾ ਘਰੇ, ਤਰਕਾਲਾਂ ਵੇਲੇ ਮਿਲਦੇ ਆ।
ਉਧਰੋਂ ਜਦੋਂ ਲੋਡੇ ਵੇਲੇ ਭਗਤ ਸਿੰਘ ਘਰੇ ਨਾ ਉਪੜਿਆ ਤਾਂ ਉਹਨਾਂ ਦੀ ਭੈਣ ਅਮਰੋ ਤੇ ਭਗਤ ਸਿੰਘ ਦੀ ਮਾਤਾ ਉਹਨਾਂ ਦਾ ਫਿਕਰਾਂ ਦੇ ਵਿੱਚ ਇੰਤਜ਼ਾਰ ਕਰ ਰਹੇ ਸਨ।
ਬੀਬੀ, ਵੀਰਾ ਆਇਆ ਹੀ ਨਹੀਂ ਹਜੇ, ਪਤਾ ਨਹੀਂ ਕਿੱਥੇ ਰਹਿ ਗਿਆ, ਸੂਰਜ ਵੀ ਛੁਪ ਗਿਆ।
ਪਤਾ ਨੀ ਧੀਏ, ਨਿਆਣਾ ਕਿੱਥੇ ਰਹਿ ਗਿਆ ਹੁਣ, ਉੱਤੋਂ ਭੈੜਾ ਦੱਸ ਕੇ ਵੀ ਨਹੀਂ ਗਿਆ, ਮੇਰਾ ਤਾਂ ਚਿੱਤ ਕਾਲਾ ਪਈ ਜਾਂਦਾ।
ਬੀਬੀ, ਮੈਨੂੰ ਤਾਂ ਫਿਕਰ ਹੋਈ ਜਾਂਦਾ ਭਗਤੇ ਵੀਰੇ ਦਾ। ਬੀਬੀ, ਵੀਰਾ ਆ ਗਿਆ, ਲੱਗਦਾ ਕੁੰਡਾ ਖੜਕਿਆ। ਵੀਰੇ ਵੀਰੇ ਆ ਗਿਆ ਤੂੰ, ਮੈਂ ਤੇਰੇ ਵਾਸਤੇ ਅੰਬੀਆਂ ਰੱਖਿਆ ਹੋਈਆਂ, ਆਪਾਂ ਰਲ ਕੇ ਚੁੱਪਾਂਗੇ।
ਹਾਂ, ਆ ਗਿਆ ਮੈਂ।
ਵੀਰੇ ਵੀਰੇ ਆ ਕੀ ਹੈ?
ਤੂੰ ਬਾਹਰੋਂ ਨਾ ਜਾ ਕੇ ਫੁੱਲ ਪੱਤੇ ਲੈ ਕੇ ਆ।
ਵੀਰੇ, ਦੱਸਤਾ ਦੇ ਕੀ ਆ?
ਮੈਂ ਮਿੱਟੀ ਲੈ ਕੇ ਆਇਆ।
ਮਿੱਟੀ?
ਹਾਂ, ਸ਼ਹੀਦਾਂ ਦੇ ਖੂਨ ਨਾਲ ਭਿੱਜੀ ਹੋਈ ਮਿੱਟੀ।
ਵੀਰੇ, ਕਿੱਥੋਂ ਲੈ ਕੇ ਆਇਆ?
ਮੈਂ ਲੈ ਕੇ ਆਇਆ ਜਲਿਆਂਵਾਲੇ ਬਾਗ ਚੋਂ। ਇਹ ਸ਼ੀਸ਼ੀ ਉਸੇ ਮਿੱਟੀ ਨਾਲ ਭਰੀ ਹੋਈ ਹੈ, ਇਸ ਸ਼ੀਸ਼ੀ ਨੂੰ ਮੈਂ ਸਾਰੀ ਉਮਰ ਆਪਣੇ ਨਾਲ ਰੱਖੂੰ।
ਤੇ ਉਸ ਤੋਂ ਬਾਅਦ ਭਗਤ ਸਿੰਘ ਨੇ 1921 ਦੇ ਵਿੱਚ, ਜਦੋਂ ਉਹ ਅਜੇ 10ਵੀਂ ਜਮਾਤ ਦੇ ਵਿੱਚ ਹੀ ਪੜ੍ਹਦਾ ਸੀ, ਤਾਂ ਉਸ ਨੇ DAV ਸਕੂਲ ਨੂੰ ਛੱਡ ਕੇ ਲਾਹੌਰ ਦੇ ਨੈਸ਼ਨਲ ਕਾਲਜ ਦੇ ਵਿੱਚ ਦਾਖਲਾ ਲੈ ਲਿਆ। ਭਲਾ 10ਵੀਂ ਚ ਪੜ੍ਹਨ ਵਾਲਾ ਭਗਤ ਸਿੰਘ ਕਾਲਜ ਵਿੱਚ ਦਾਖਲਾ ਕਿਵੇਂ ਲੈ ਸਕਦਾ? ਭਗਤ ਸਿੰਘ ਦੇ ਸਮਕਾਲੀ ਮਿੱਤਰ ਜੈਦੇਵ ਗੁਪਤਾ, ਜੋ ਕਿ ਆਪ ਵੀ ਭਗਤ ਸਿੰਘ ਵਾਂਗ 10ਵੀਂ ਚ ਹੀ ਸੀ, ਉਹਨਾਂ ਦੇ ਲਿਖਤ ਦੇ ਅਨੁਸਾਰ ਸਾਨੂੰ ਦੋਹਾਂ ਨੂੰ ਕਾਲਜ ਵਿੱਚ ਦਾਖਲੇ ਦਾ ਇਮਤਿਹਾਨ ਪਾਸ ਕਰਨ ਲਈ 2 ਮਹੀਨੇ ਦੀ ਮੌਲਤ ਮਿਲੀ ਸੀ। ਅਸੀਂ ਦੋਹਾਂ ਨੇ ਦਿਨ ਰਾਤ ਮਿਹਨਤ ਕਰਕੇ ਜਦੋਂ 2 ਮਹੀਨੇ ਮਗਰੋਂ ਇਮਤਿਹਾਨ ਦਿੱਤਾ ਤਾਂ ਅਸੀਂ ਦੋਵੇਂ ਪਾਸ ਹੋ ਗਏ ਅਤੇ ਸਾਡੇ ਲਈ ਕਾਲਜ ਵਿੱਚ ਦਾਖਲੇ ਦਾ ਰਾਹ ਖੁੱਲ ਗਿਆ। ਭਗਤ ਸਿੰਘ ਬੜਾ ਗੰਭੀਰ ਅਤੇ ਮਿਹਨਤੀ ਵਿਦਿਆਰਥੀ ਸੀ। ਇਤਿਹਾਸ ਅਤੇ ਰਾਜਨੀਤੀ ਉਸਦੇ ਮਨਭਾਉਂਦੇ ਵਿਸ਼ੇ ਸਨ। ਆਜ਼ਾਦੀ ਲਹਿਰ ਦੀ ਅਮਿੱਟ ਕਹਾਣੀ ਸ਼੍ਰੀਮਤੀ ਦੁਰਗਾ ਵੋਰਾ, ਜੋ ਕਿ ਭਗਤ ਸਿੰਘ ਦੇ ਬਾਰੇ ਆਪਣੇ ਸ਼ਬਦਾਂ ਚ ਕੁਝ ਇਉਂ ਲਿਖਦੇ ਨੇ।
ਲਾਹੌਰ ਦੇ ਚਿੜੀਮਾਰਾਂ ਦੇ ਮੁਹੱਲੇ ਵਿੱਚ ਇੱਕ ਹਲਵਾਈ ਦੀ ਦੁਕਾਨ ਸੀ, ਜਿੱਥੇ ਦੁੱਧ, ਰਬੜੀ ਤੇ ਮਠਿਆਈਆਂ ਵਿਕਦੀਆਂ ਸੀ। ਉੱਥੇ ਇੱਕ ਰਿਸ਼ਟ-ਪੁਸ਼ਟ ਸੁਨੱਖਾ ਸਿੱਖ ਗੱਭਰੂ ਪਿੱਤਲ ਦੇ ਭਾਰੇ ਭਾਰੇ ਦੋਹਣਿਆਂ ਵਿੱਚ ਟਾਂਗੇ ਤੇ ਲਿਆਂਦਾ ਹੋਇਆ ਦੁੱਧ ਪਾਇਆ ਕਰਦਾ ਸੀ ਤੇ ਕੁਝ ਮਨਚਲੇ ਕੁਸ਼ਤੀ ਲੜਨ ਵਾਲੇ ਨੌਜਵਾਨ ਵੀ ਉਵੇਂ ਹੀ ਮਿੱਟੀ ਨਾਲ ਲੱਥਪੱਥ ਅਖਾੜੇ ਵਿੱਚੋਂ ਸਿੱਧੇ ਉਸੇ ਹਲਵਾਈ ਦੀ ਦੁਕਾਨ ਤੇ ਦੁੱਧ ਪੀਣ ਆ ਜਾਂਦੇ, ਜਿਨ੍ਹਾਂ ਚੋਂ ਕੁਝ ਕੁ ਨਾਲ ਭਗਤ ਸਿੰਘ ਦੀ ਦੋਸਤੀ ਹੋ ਗਈ ਤੇ ਫੇਰ ਉਨ੍ਹਾਂ ਨੂੰ ਦੁੱਧ ਮੁਫ਼ਤ ਚ ਮਿਲ ਜਾਂਦਾ ਸੀ। ਕਦੇ ਕਦੇ ਉਨ੍ਹਾਂ ਨੂੰ ਰਬੜੀ ਤੇ ਮਲਾਈ ਵੀ ਖਵਾ ਦਿੰਦਾ ਸੀ ਤੇ ਇੰਜ ਕਰਦਿਆਂ ਉਹਨੂੰ ਚਾਅ ਜਾ ਚੜਿਆ ਹੁੰਦਾ ਸੀ ਤੇ ਜਦੋਂ ਕਦੇ ਉਹਦੇ ਦੋਸਤਾਂ ਚੋਂ ਕੋਈ ਉਹਨੂੰ ਟੋਕ ਦਿੰਦਾ ਸੀ ਕਿ ਜਿਹੜੇ ਪੈਸੇ ਤੂੰ ਆਪਣੇ ਘਰਦਿਆਂ ਨੂੰ ਦੇਣੇ ਨੇ ਉਹ ਸਾਡੇ ਤੇ ਲਾ ਛੱਡਦਾ।
ਯਾਰ, ਆ ਜਿਹੜੇ ਪੈਸੇ ਤੂੰ ਸਾਡੇ ਤੇ ਲਾ ਦਿੰਨਾ ਹੈ ਤੇ ਜੇ ਤੇਰੇ ਘਰ ਵਾਲੇ ਨੇ ਤੇਥੋਂ ਹਿਸਾਬ ਮੰਗ ਲਿਆ ਫੇਰ ਕੀ ਕਹੇਗਾ?
ਤੇ ਭਗਤ ਸਿੰਘ ਸਾਰੀ ਗੱਲਬਾਤ ਨੂੰ ਹਾਸੇ ਮਜ਼ਾਕ ਚ ਟਾਲ ਦਿੰਦਾ ਸੀ। ਇਹ ਨੌਜਵਾਨ ਸੀ ਭਗਤ ਸਿੰਘ, ਕਿਸ਼ਨ ਸਿੰਘ ਦਾ ਲਾਡਲਾ ਤੇ ਸਿਰਕੱਢ ਕੌਮੀ ਆਗੂ ਸਰਦਾਰ ਅਜੀਤ ਸਿੰਘ ਦਾ ਭਤੀਜਾ, ਜਿਹਨੂੰ ਅੰਗਰੇਜ਼ ਸਰਕਾਰ ਨੇ ਦੇਸ਼ ਨਿਕਾਲਾ ਦਿੱਤਾ ਹੋਇਆ ਸੀ। ਮੈਂ 1921 ਤੋਂ ਭਗਤ ਸਿੰਘ ਨੂੰ ਜਿਵੇਂ ਵੇਖਿਆ ਜਾਣਿਆ, ਮੈਨੂੰ ਅੱਜ ਤੱਕ ਯਾਦ ਹੈ ਕਿ ਜਦੋਂ ਉਹ ਪਿੰਡੋਂ ਦੁੱਧ ਪਾਉਣ ਆਉਂਦਾ ਸੀ ਤਾਂ ਹਮੇਸ਼ਾ ਉਹਦੇ ਕੱਪੜੇ ਮੈਲੇ ਤੇ ਜੁੱਤੀ ਪਾਟੀ ਹੋਈ ਹੁੰਦੀ ਸੀ। ਮੈਨੂੰ ਚੰਗੀ ਤਰ੍ਹਾਂ ਚੇਤੇ ਹੈ ਕਿ ਜਦੋਂ ਮੈਨੂੰ ਪਹਿਲੀ ਵਾਰੀ ਉਹਦੇ ਨਾਲ ਮਿਲਾਇਆ ਗਿਆ ਸੀ ਤਾਂ ਉਹਦੇ ਸਿਰ ਤੇ ਮੈਲੀ ਤੇ ਢਿੱਲੀ ਜਿਹੀ ਖੱਦਰ ਦੀ ਪਗੜੀ ਸੀ, ਜਿਹਦਾ ਇੱਕ ਲੜ ਮੋਢੇ ਤੇ ਲਟਕਦਾ ਸੀ ਉਹਦੀ ਪਾਟੀ ਹੋਈ ਜੁੱਤੀ ਤੇ। ਭਾਂਤ ਭਾਂਤ ਦੀਆਂ ਟਾਕੀਆਂ ਲੱਗੀਆਂ ਹੋਈਆਂ ਸੀ। ਇਉਂ ਨਹੀਂ ਸੀ ਕਿ ਉਹ ਘਰੋਂ ਗਰੀਬ ਸੀ। ਅਜੇ ਤੱਕ ਮੇਰਾ ਮਨ ਕਈ ਵਾਰੀ ਇਹ ਮੰਨਣੋਂ ਇਨਕਾਰ ਕਰ ਦਿੰਦਾ ਕਿ ਇਹੋ ਜਿਹਾ ਢਿੱਲੜ ਜਿਹਾ ਭਗਤ ਸਿੰਘ ਸੀ ਜਿਹਨੇ ਪਿੱਛੋਂ ਜਾ ਕੇ ਅੰਗਰੇਜ਼ੀ ਰਾਜ ਦੀਆਂ ਜੜਾਂ ਹਿਲਾ ਕੇ ਰੱਖ ਦਿੱਤੀਆਂ। ਲਾਹੌਰ ਦੀ ਇੱਕ ਬੜੀ ਪ੍ਰਸਿੱਧ ਲਾਇਬ੍ਰੇਰੀ ਤੇ ਉਹ ਸੀ ਦਵਾਰਕਾ ਦਾਸ ਦੀ ਲਾਇਬ੍ਰੇਰੀ ਤੇ ਉਹ ਲਾਇਬ੍ਰੇਰੀ ਨੌਜਵਾਨਾਂ ਲਈ ਇਨਕਲਾਬੀ ਸਾਹਿਤ ਦਾ ਭੰਡਾਰ ਸੀ। ਲਾਇਬ੍ਰੇਰੀ ਦੇ ਆਲੇ ਦੁਆਲੇ ਕਈ ਕਾਲਜ ਸਨ ਜਿਨ੍ਹਾਂ ਦੇ ਵਿਦਿਆਰਥੀ ਵੱਡੀ ਗਿਣਤੀ ਚ ਹਰ ਰੋਜ਼ ਲਾਇਬ੍ਰੇਰੀ ਆਇਆ ਕਰਦੇ ਤੇ ਇੱਥੇ ਭਗਤ ਸਿੰਘ, ਸੁਖਦੇਵ, ਯਸ਼ਪਾਲ, ਭਗਵਤੀ ਚਰਨ ਵੋਰਾ, ਹੰਸਰਾਜ ਵੋਰਾ, ਧਨਵੰਤਰੀ, ਰਾਮ ਕ੍ਰਿਸ਼ਨ, ਅਹਿਸਾਨ ਇਲਾਹੀ, ਦੁਰਗਾਦਾਸ ਖੰਨਾ ਤੇ ਹੋਰਾਂ ਦੇ ਸੰਪਰਕ ਵਿਚ ਆਇਆ।
ਢਿੱਲੀ ਤੇ ਕਸਮੈਲੀ ਜਿਹੀ ਪੱਗ ਵਾਲੇ ਉਸ ਨੌਜਵਾਨ ਨੂੰ ਜਦੋਂ ਯਾਦ ਕਰਦੇ ਆ ਨਾ ਤੇ ਹਾਸਾ ਨਿਕਲ ਆਉਂਦਾ। ਭਗਤ ਸਿੰਘ ਸਭਾ ਦਾ ਬੜਾ ਖੁਸ਼ ਮਿਜਾਜ ਸੀ। ਦਵਾਰਕਾ ਦਾਸ ਲਾਇਬ੍ਰੇਰੀ ਦਾ ਲਾਇਬ੍ਰੇਰੀਅਨ ਮਸਤਰਾਮ ਯਾਨੀ ਕਿ ਰਾਜਾ ਰਾਮ ਸ਼ਾਸਤਰੀ ਇੱਕ ਵਾਰੀ ਹੋਟਲ ਚ ਬੈਠ ਕੇ ਖਾਣਾ ਖਾ ਰਿਹਾ ਸੀ ਤਾਂ ਭਗਤ ਸਿੰਘ ਉਹਦੇ ਕੋਲ ਆਇਆ ਤੇ ਬੋਲਣ ਲੱਗਾ।
ਹਾਂਜੀ ਮਸਤਰਾਮ ਜੀ, ਉਹ ਖੀਰ ਖਾਧੀ ਹੈ ਕਦੇ?
ਨਾ ਸ਼ੇਰਾ, ਆਪਾਂ ਤੇ ਨਹੀਂ ਖਾਧੀ ਖੀਰ।
ਖਵਾਈਏ ਫਿਰ ਖੀਰ ਅੱਜ ਤੁਹਾਨੂੰ।
ਖਵਾ ਦੇ ਭਗਤਿਆ, ਅਸੀਂ ਕਿਹੜਾ ਨਾ ਕਰਦੇ ਆ ਕਿਸੇ ਗੱਲ ਨੂੰ।
ਉਹ ਛੋਟਿਆ, ਲਿਆਈ ਬਈ ਦੋ ਖੀਰਾਂ ਨਾਲ ਕੰਗਣੀ ਆਲੇ ਗਲਾਸਾਂ ਚ ਦੁੱਧ ਵੀ ਪਾ ਲਿਆਈ ਕਾੜਨੀ ਆਲਾ।
ਹਾਂ ਵੀ ਭਗਤ, ਹੋ ਗਈ ਪੇਟ ਪੂਜਾ?
ਲੈ ਬਈ ਛੋਟੂ, ਕਰ ਲਈ ਹਿਸਾਬ ਮਸਤਰਾਮ ਜੀ ਨਾਲ, ਹੈਗੇ ਨੇ ਤੇਰੇ ਕੋਲੇ, ਜਾਨਾ ਮੈਂ ਤਾਂ ਫਿਰ। ਚੰਗਾ ਬਈ।
ਜੀ ਹਾਂ, ਭਗਤ ਸਿੰਘ ਨੂੰ ਬੜੀਆਂ ਸ਼ਰਾਰਤਾਂ ਸੁੱਝਦੀਆਂ ਸੀ ਤੇ ਇੱਥੇ ਨੀ ਰਾਜਾ ਰਾਮ ਸ਼ਾਸਤਰੀ ਤਾਂ ਇਹ ਵੀ ਦੱਸਦੇ ਆ।
ਮੇਰਾ ਕਮਰਾ ਬਹੁਤ ਛੋਟਾ ਸੀ ਤੇ ਉਸ ਚ ਬਸ ਇੱਕ ਮੰਜੀ ਡਹਿੰਦੀ ਸੀ। ਇੱਕ ਵਾਰੀ ਤੁਰੇ ਫਿਰਦੇ ਭਗਤ ਸਿੰਘ ਤੇ ਸੁਖਦੇਵ ਰਾਤ ਦੇ ਕਰੀਬ 1 ਵਜੇ ਮੇਰੇ ਕਮਰੇ ਚ ਆ ਗਏ ਤੇ ਉਹਨਾਂ ਵੱਲੋਂ 3 ਵਾਰੀ ਟਕ ਟਕ ਕਰਨ ਦੀ ਆਵਾਜ਼ ਤੇ ਮੈਂ ਦਰਵਾਜ਼ਾ ਖੋਲਤਾ। ਉਹ ਦੋਵੇਂ ਅੰਦਰ ਆ ਕੇ ਬੜੇ ਤਰੀਕੇ ਨਾਲ ਕੱਪੜੇ ਲਾਉਣ ਲੱਗ ਪਏ। ਮੈਂ ਆਪਣੀ ਨਿੱਕੀ ਜਿਹੀ ਮੰਜੀ ਤੇ ਲੰਮਾ ਪੈ ਗਿਆ। ਉਹ ਦੋਵੇਂ ਮੇਰੇ ਮੰਜੀ ਦੀਆਂ ਬਾਹੀਆਂ ਤੇ ਮੇਰੇ ਨਾਲ ਆ ਕੇ ਪੈ ਗਏ। ਮੇਰਾ ਭਾਈ ਦਮ ਘੁੱਟਣ ਲੱਗ ਪਿਆ। ਮੈਂ ਮੰਜੀ ਛੱਡ ਕੇ ਖੜਾ ਹੋ ਕੇ ਜਾ ਕੇ ਫਰਸ਼ ਤੇ ਲੇਟ ਗਿਆ ਤੇ ਉਹ ਦੋਵੇਂ ਬੜੇ ਆਰਾਮ ਨਾਲ ਮੰਜੀ ਤੇ ਪਏ ਰਹੇ। ਫਿਰ ਭਗਤ ਸਿੰਘ ਨੇ ਸੁਖਦੇਵ ਨੂੰ ਕਿਹਾ, ਵੇਖ ਇੱਕ ਗੱਲ ਤਾਂ ਤੂੰ ਮੰਨੇਗਾ ਕਿ ਰਾਜਾ ਰਾਮ ਹੈ ਬੜਾ ਚੰਗਾ। ਜਿਉਂ ਹੀ ਉਸਨੇ ਦੇਖਿਆ ਕਿ ਦੋਸਤ ਆਏ ਨੇ ਤਿਉਂ ਹੀ ਉੱਠ ਕੇ ਮੰਜੀ ਛੱਡ ਕੇ ਖੜਾ ਹੋ ਗਿਆ। ਇਸ ਵਰਗਾ ਸਾਊ ਹੋਊਗਾ ਕੋਈ? ਮੈਨੂੰ ਲੱਗਿਆ ਜਿਵੇਂ ਮੇਰੇ ਨਾਲ ਦੂਰਾ ਧੋਖਾ ਹੋ ਗਿਆ। ਇੱਕ ਪਾਸੇ ਤਾਂ ਮੈਥੋਂ ਮੇਰੀ ਮੰਜੀ ਖੋ ਲਈ ਤੇ ਦੂਜੇ ਪਾਸੇ ਮੇਰਾ ਮਖੌਲ ਉਡਾ ਰਹੇ ਸਨ, ਮੈਨੂੰ ਬੁੱਧੂ ਬਣਾ ਰਹੇ ਸਨ। ਜਦੋਂ ਇਹ ਸਭ ਕੁਛ ਕਰਕੇ ਵੀ ਉਹਨਾਂ ਦਾ ਢਿੱਡ ਨਾ ਭਰਿਆ ਨਾ, ਫੇਰ ਦੋਨੇ ਜਾਣੇ ਖੜੇ ਹੋ ਕੇ ਬੋਲਦੇ ਆ, ਸਮਾਜਵਾਦ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਦੁੱਖ ਤਕਲੀਫਾਂ 'ਚ ਬਰਾਬਰ ਦੇ ਭਾਈਵਾਲ ਹੋਈਏ। ਇਹ ਚੰਗਾ ਨਹੀਂ ਲੱਗਦਾ, ਅਸੀਂ ਤਾਂ ਮੰਜੀ ਤੇ ਸੌਂਈਏ ਤੇ ਰਾਜਾ ਰਾਮ ਵਿਚਾਰਾ ਥੱਲੇ ਸੌਵੇ। ਇਹ ਨਾਟਕ ਅਕਸਰ ਖੇਡਿਆ ਜਾਂਦਾ। ਅਖੀਰ ਇਹ ਕਹਿ ਕੇ ਉਹ ਮੰਜੀ ਕੰਧ ਨਾਲ ਖੜੀ ਕਰ ਦਿੰਦੇ ਤੇ ਮੇਰੇ ਨਾਲ ਆ ਕੇ ਪੁੰਜੇ ਸੌ ਜਾਂਦੇ। ਮੌਜ ਮੇਲਾ ਕਰਨ ਦਾ ਤਾਂ ਉਹਨਾਂ ਦਾ ਇਹ ਮਨ ਭਾਉਂਦਾ ਢੰਗ ਸੀ।
ਤੇ ਭਗਤ ਸਿੰਘ ਦੇ ਘਰ ਦੇ ਅੰਦਰ ਦਾਦੀ ਦੀ ਪੂਰੀ ਸਰਦਾਰੀ ਸੀ ਤੇ ਕੋਈ ਵੀ ਦਾਦੀ ਦੇ ਫੈਸਲੇ ਦੀ ਉਲੰਘਣਾ ਕਰਨ ਦੀ ਹਿੰਮਤ ਨਹੀਂ ਸੀ ਕਰਦਾ। ਤੇ ਦੂਜੇ ਬੰਨੇ ਇਹ ਉਹ ਦੌਰ ਸੀ ਜਦੋਂ ਭਗਤ ਸਿੰਘ ਨੂੰ ਕੇਵਲ ਆਜ਼ਾਦੀ ਦੇ ਸੁਪਨੇ ਆਉਂਦੇ ਸੀ ਤੇ ਇਸ ਸਮੇਂ ਉਸ ਦਾ ਪਿਤਾ ਸਰਦਾਰ ਕਿਸ਼ਨ ਸਿੰਘ ਤੋਂ ਚਿੱਤੀ ਦਾ ਸਾਹਮਣਾ ਕਰ ਰਿਹਾ ਸੀ, ਕਿਉਂਕਿ ਇੱਕ ਪਾਸੇ ਤਾਂ ਭਗਤ ਸਿੰਘ ਦੀ ਦਾਦੀ ਉਸ ਦਾ ਵਿਆਹ ਕਰਨ ਲਈ ਤੁਲੀ ਹੋਈ ਸੀ ਤੇ ਦੂਜੇ ਪਾਸੇ ਭਗਤ ਸਿੰਘ ਆਪਣੇ ਪਰਾਂ ਤੇ ਪਾਣੀ ਹੀ ਨਹੀਂ ਸੀ ਪੈਣ ਦੇ ਰਿਹਾ। ਜਦੋਂ ਭਗਤ ਸਿੰਘ ਨੂੰ ਰਿਸ਼ਤੇ ਵਾਲੇ ਦੇਖਣ ਆਏ ਤਾਂ ਭਗਤ ਸਿੰਘ ਨੇ ਕੋਈ ਹਾਂ ਜਾਂ ਨਾ ਦੇ ਵਿੱਚ ਜਵਾਬ ਨਹੀਂ ਸੀ ਦਿੱਤਾ। ਇਸ ਲਈ ਰਿਸ਼ਤਾ ਦੇਖਣ ਆਇਆ ਨੂੰ ਇਹ ਸਮਝ ਆਈ ਸੀ ਕਿ ਭਗਤ ਸਿੰਘ ਇਸ ਰਿਸ਼ਤੇ ਤੋਂ ਖੁਸ਼ ਹੈ, ਪਰ ਭਗਤ ਸਿੰਘ ਨੂੰ ਪਤਾ ਸੀ ਜਿਹੜਾ ਸੰਤਾਪ ਉਹਦੇ ਪਰਿਵਾਰ ਦੀਆਂ ਔਰਤਾਂ ਯਾਨੀ ਕਿ ਉਹਦੀਆਂ ਚਾਚੀਆਂ ਹੰਢਾ ਰਹੀਆਂ ਸੀ ਜਾਂ ਉਹਦੀ ਦਾਦੀ ਹੰਢਾਰੀ ਸੀ, ਉਹਦੀ ਘਰ ਵਾਲੀ ਨੂੰ ਵੀ ਉਹੀ ਸੰਤਾਪ ਹੰਢਾਉਣਾ ਪੈਣਾ ਸੀ। ਇਸ ਲਈ ਉਹ ਅੰਦਰੋਂ ਅੰਦਰੀ ਵਿਆਹ ਦੇ ਖਿਲਾਫ਼ ਸੀ ਤੇ ਉਧਰ ਲੈਜਿਸਲੇਟਿਵ ਕੌਂਸਲ ਵਿੱਚ ਕਰਾਊਨ ਪ੍ਰਿੰਸ ਵਜੋਂ ਆਪਣੀ 2 ਸਾਲ ਵਿਚਰਨ ਦੌਰਾਨ ਹੀ ਰਿਪੂ ਦਮਨ ਸਿੰਘ ਨੇ ਆਪਣੇ ਭਾਸ਼ਣਾਂ ਅਤੇ ਕਾਰਜਾਂ ਦੁਆਰਾ ਅੰਗਰੇਜ਼ੀ ਹਕੂਮਤ ਦੀ ਨਾਰਾਜ਼ਗੀ ਸਹੇੜ ਲਈ ਸੀ। ਮਹਾਰਾਜਾ ਬਣਨ ਉਪਰੰਤ ਵੀ ਰਿਪੂ ਦਮਨ ਸਿੰਘ ਉਸੇ ਤਰ੍ਹਾਂ ਡਟਿਆ ਰਿਹਾ। ਹਿੰਦ ਸਰਕਾਰ ਨੇ 8 ਜੂਨ 1923 ਨੂੰ ਅੰਗਰੇਜ਼ੀ ਫੌਜ ਭੇਜ ਕੇ ਸ਼ਾਹੀ ਮਹਿਲ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਤੇ ਰਾਜੇ ਨੂੰ ਗੱਦੀਓਂ ਲਾ ਕੇ ਰਿਆਸਤ ਵਿਚ ਬੇਦਖਲ ਕਰਕੇ ਮਦਰਾਸ ਪ੍ਰਾਂਤ ਵਿਚ ਨਜ਼ਰਬੰਦ ਕਰ ਦਿੱਤਾ ਤੇ ਰਾਜਾ ਰਿਪੂ ਦਮਨ ਸਿੰਘ ਲੋਕਾਂ ਦੇ ਵਿਚ ਬਹੁਤ ਹੀ ਹਰਮਨ ਪਿਆਰੀ ਸੀ ਤੇ ਜਦੋਂ ਅੰਗਰੇਜ਼ ਹਕੂਮਤ ਨੇ ਉਨ੍ਹਾਂ ਨੂੰ ਗੱਦੀ ਤੋਂ ਲਾ ਦਿੱਤਾ ਤੇ ਲੋਕਾਂ ਦੇ ਵਿਚ ਬੜਾ ਵਿਦਰੋਹ ਦੇਖਣ ਨੂੰ ਮਿਲਿਆ ਤੇ ਇਸ ਲੜੀ ਵਿਚ ਸਿੱਖਾਂ ਲਈ ਵਿਸਫੋਟਕ ਸਥਿਤੀ ਉਦੋਂ ਪੈਦਾ ਹੋਈ ਜਦੋਂ 14 ਸਤੰਬਰ ਨੂੰ ਸੂਬੇ ਦੇ ਪ੍ਰਸ਼ਾਸਕ ਦੇ ਹੁਕਮਾਂ ਦੀ ਤਮੀਲ ਕਰਦਿਆਂ ਵਿਲੀਅਮ ਜੌਨਸਟਨ ਨੇ ਹਥਿਆਰਬੰਦ ਸਿਪਾਹੀਆਂ ਨਾਲ ਅਜੋਕੇ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਵਿਖੇ ਸਥਿਤ ਇੱਕ ਇਤਿਹਾਸਕ ਗੁਰਦੁਆਰੇ ਵਿਚ ਪ੍ਰਵੇਸ਼ ਕੀਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੱਲ ਰਹੇ ਅਖੰਡ ਪਾਠ ਜਬਰੀ ਬੰਦ ਕਰਵਾ ਕੇ ਸਾਰੀ ਸੰਗਤ ਨੂੰ ਗ੍ਰਿਫਤਾਰ ਕਰ ਲਿਆ, ਜਿਸ ਕਾਰਨ ਇੱਕ ਨਿਰੋਲ ਰਾਜਨੀਤਿਕ ਮਸਲਾ ਸਿੱਖਾਂ ਲਈ ਧਰਮ ਦਾ ਮਸਲਾ ਵੀ ਬਣ ਗਿਆ ਸੀ ਅਤੇ ਸਿੱਖਾਂ ਨੇ ਮੋਰਚਾ ਲਾ ਦਿੱਤਾ।
ਜੱਜ ਤੋਂ ਪਹੁੰਚਣ ਵਾਲੇ ਜਥੇ ਬੜੀ ਦੂਰੋਂ ਦੂਰੋਂ ਆਉਂਦੇ ਸੀ ਤਾਂ ਲੰਮੇ ਸਫ਼ਰ 'ਚ ਹਰ ਵਾਰੀ ਨਵੇਂ ਥਾਂ ਤੇ ਭੋਜਨ ਲਈ ਆਰਾਮ ਲਈ ਠਹਿਰਨਾ ਪੈਂਦਾ ਸੀ। ਜਥੇ ਦੀ ਗਿਣਤੀ ਦੇ ਮੱਦੇਨਜ਼ਰ ਉਸ ਲਈ ਅਗਾਓ ਪ੍ਰਬੰਧ ਕੀਤੇ ਜਾਂਦੇ ਸਨ ਤਾਂ ਸਰਦਾਰ ਕਿਸ਼ਨ ਸਿੰਘ ਨੇ ਭਗਤ ਸਿੰਘ ਨੂੰ ਤੈਨਾਤ ਕਰ ਦਿੱਤਾ ਜੈਤੋ ਦੇ ਮੋਰਚੇ ਦੀ ਸੇਵਾ ਦੇ ਲਈ ਤੇ ਇਸ ਮੋਰਚੇ ਨੇ ਲਗਾਤਾਰ ਆਪਣੀ ਜਦੋ ਜਹਿਦ ਜਾਰੀ ਰੱਖੀ ਤੇ ਇੱਥੇ ਬਹੁਤ ਸਾਰੀਆਂ ਗ੍ਰਿਫਤਾਰੀਆਂ ਅੰਗਰੇਜ਼ੀ ਹਕੂਮਤ ਦੇ ਦੁਆਰਾ ਕੀਤੀਆਂ ਗਈਆਂ। ਅੰਤ 1925 ਅਪ੍ਰੈਲ ਦੇ ਮਹੀਨੇ ਦੇ ਵਿੱਚ ਅਦਾਲਤੀ ਮੁਕੱਦਮਾ ਵੀ ਮੁੱਕ ਗਿਆ ਤਾਂ ਸਾਰੇ ਸਤਿਆਗ੍ਰਹੀਆਂ ਨੂੰ ਰਿਹਾ ਕਰ ਦਿੱਤਾ ਗਿਆ ਪਰ ਭਗਤ ਸਿੰਘ ਨੂੰ ਰਿਹਾ ਨਾ ਕੀਤਾ ਗਿਆ ਤੇ ਉਸ ਦੇ ਖਿਲਾਫ਼ ਬਰੰਟ ਵਾਪਸ ਨਹੀਂ ਲਏ ਗਏ। ਗ੍ਰਿਫਤਾਰੀਆਂ ਦਾ ਇਹ ਦੌਰ ਨਹੀਂ ਰੁਕਿਆ, ਭਗਤ ਸਿੰਘ ਆਜ਼ਾਦੀ ਦੀ ਲਹਿਰ ਦੇ ਨਾਲ ਜੁੜਿਆ ਰਿਹਾ। ਫਿਰ ਇੱਕ ਦਿਨ 29 ਮਈ 1927 ਨੂੰ ਸ਼ਾਮੀ ਭਗਤ ਸਿੰਘ ਨੂੰ ਲਾਹੌਰ ਦੇ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਦਿਆਂ ਹੀ ਗ੍ਰਿਫਤਾਰ ਕਰ ਲਿਆ ਗਿਆ। ਚਾਹੇ ਭਗਤ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਬਹਾਨਾ ਬੇਬੁਨਿਆਦ ਸੀ, ਇਹ ਬਹਾਨਾ ਅੰਗਰੇਜ਼ੀ ਹਕੂਮਤ ਨੇ ਲਗਾਇਆ ਕਿ ਭਗਤ ਸਿੰਘ ਨੇ 25 ਅਕਤੂਬਰ 1926 ਨੂੰ ਦੁਸਹਿਰੇ ਦੇ ਜਲੂਸ ਤੇ ਬੰਬ ਸੁੱਟਿਆ ਤੇ ਤਫਤੀਸ਼ ਦੇ ਬਹਾਨੇ ਗ੍ਰਿਫਤਾਰ ਕਰ ਲਿਆ। ਤੇ ਉਧਰ ਦੂਜੇ ਪਾਸੇ ਜਦੋਂ ਸਰਦਾਰ ਕਿਸ਼ਨ ਸਿੰਘ ਜਾਣੀ ਕਿ ਭਗਤ ਸਿੰਘ ਦੇ ਪਿਤਾ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਗੁੱਸਾ ਆਇਆ ਤੇ ਪੁੱਤਰ ਦੀ ਰਿਹਾਈ ਦੇ ਲਈ ਲਾਹੌਰ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ। ਜਿਹੜੀ ਗ੍ਰਿਫਤਾਰੀ 29 ਮਈ ਨੂੰ ਕੀਤੀ ਗਈ ਸੀ ਉਸ ਦੀ ਜ਼ਮਾਨਤ 4 ਜੁਲਾਈ 1927 ਨੂੰ ਜਾ ਕੇ ਮਨਜ਼ੂਰ ਹੋਈ। ਇੱਕ ਕੇਸ ਦੀ ਫਾਈਲ ਦੇ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਇਹ ਗ੍ਰਿਫਤਾਰੀ ਭਾਰਤੀ ਦੰਡਾਵਲੀ ਧਾਰਾ 302 ਦੇ ਅਧੀਨ ਕਤਲ ਦੇ ਦੋਸ਼ ਵਿੱਚ ਕੀਤੀ ਗਈ ਸੀ ਤੇ ਇੱਥੇ ਰਿਹਾਈ ਦੇ ਲਈ ਸਰਦਾਰ ਕਿਸ਼ਨ ਸਿੰਘ ਨੇ ਉਹਨਾਂ ਦਿਨਾਂ ਦੇ ਵਿੱਚ ਇੱਕ ਬਹੁਤ ਵੱਡੀ ਰਕਮ ਦੇ ਕੇ ਭਗਤ ਸਿੰਘ ਦੀ ਰਿਹਾਈ ਕਰਵਾਈ ਤੇ ਇਹ ਰਕਮ ਸੀ 60,000 ਰੁਪਏ ਦੀ ਰਕਮ। ਅੰਗਰੇਜ਼ੀ ਹਕੂਮਤ ਦੇ ਜ਼ੁਲਮੋ ਸਿਤਮ ਹਿੰਦੁਸਤਾਨੀਆਂ ਤੇ ਢਹਿੰਦੇ ਨੇ, ਕਦੇ ਇਹ ਜ਼ੁਲਮ ਕਿਸਾਨਾਂ ਤੇ ਢਹਿੰਦੇ, ਕਦੇ ਆਮ ਲੋਕਾਂ ਤੇ ਤੇ ਕਦੇ ਕਾਰੋਬਾਰੀਆਂ ਤੇ ਤੇ ਕਦੇ ਕਦੇ ਇਸ ਜ਼ੁਲਮੋ ਸਿਤਮ ਦੇ ਸ਼ਿਕਾਰ ਗਰੀਬ ਲੋਕ ਵੀ ਹੋ ਜਾਂਦੇ। ਗੱਲ 1928 ਦੀ ਹੈ ਜਦੋਂ ਸਾਈਮਨ ਕਮਿਸ਼ਨ ਜੋ ਕਿ ਬਰਤਾਨਵੀ ਹਕੂਮਤ ਦੇ ਵੱਲੋਂ ਇਹ ਵੇਖਣ ਆਇਆ ਸੀ ਕਿ ਭਾਰਤ ਨੂੰ ਕੁਝ ਹੋਰ ਰਿਆਇਤਾਂ ਦਿੱਤੀਆਂ ਜਾਣ ਕਿ ਨਾ ਦਿੱਤੀਆਂ ਜਾਣ, ਪਰ ਸਰਕਾਰ ਦੇ ਇਸ ਫੈਸਲੇ ਦੇ ਵਿੱਚ ਭਾਰਤ ਦਾ ਇੱਕ ਵੀ ਨੁਮਾਇੰਦਾ ਨਾ ਹੋਣ ਕਰਕੇ ਭਾਰਤ ਵਿੱਚ ਇਸ ਦਾ ਵਿਰੋਧ ਹੋਣ ਲੱਗ ਪਿਆ। ਬੰਬਈ ਬੰਦਰਗਾਹ ਦੇ ਜਹਾਜ਼ ਉਤਰਨ ਤੋਂ ਲੈ ਕੇ ਸ਼ਹਿਰ ਸ਼ਹਿਰ ਚ ਜਨਤਾ ਨੇ ਕਾਲੇ ਝੰਡਿਆਂ ਨਾਲ ਸਾਈਮਨ ਕਮਿਸ਼ਨ ਗੋ ਬੈਕ ਦੇ ਨਾਰੇ ਲਗਾ ਕੇ ਇਹਦਾ ਵਿਰੋਧ ਕੀਤਾ। ਫਿਰ 30 ਅਕਤੂਬਰ 1928 ਨੂੰ ਜਦੋਂ ਸਾਈਮਨ ਕਮਿਸ਼ਨ ਲਾਹੌਰ ਦੀ ਫੇਰੀ ਤੇ ਆਇਆ ਤਾਂ ਇਸ ਦਾ ਇੱਥੇ ਆਉਣ ਤੇ ਵਿਰੋਧ ਕੀਤਾ ਗਿਆ ਤੇ ਵਿਰੋਧ ਦੇ ਵਿੱਚ ਨਾਰੇ ਲਗਾਏ ਗਏ ਤੇ ਇਸ ਵਿਰੋਧ ਦੇ ਇਕੱਠ ਦੇ ਆਗੂ ਸਨ ਬਜ਼ੁਰਗ ਆਗੂ ਲਾਲਾ ਲਾਜਪਤ ਰਾਏ। ਸਾਈਮਨ ਕਮਿਸ਼ਨ ਦੇ ਲਾਹੌਰ ਸਟੇਸ਼ਨ ਤੋਂ ਬਾਹਰ ਨਿਕਲਣ ਵਾਲੀ ਸੜਕ ਨੂੰ ਸੈਂਕੜੇ ਲਾਹੌਰ ਵਾਸੀ ਰੋਕੀ ਖੜੇ ਸਨ। ਪੁਲਿਸ ਭੀੜ ਵਿੱਚੋਂ ਰਾਹ ਬਣਾਉਣ ਲਈ ਨਾਕਾਮ ਹੋ ਰਹੀ ਸੀ ਤਾਂ ਫਿਰ ਪੁਲਿਸ ਕਪਤਾਨ ਸਕਾਟ ਨੇ ਖੁਦ ਆਪਣੇ ਹੱਥੀ ਡੰਡਾ ਫੜ ਕੇ ਭੀੜ ਵੱਲ ਨੂੰ ਵਾਧਿਆਂ ਪੁਲਿਸ ਨੂੰ ਲਾਠੀ ਚਾਰਜ ਕਰਨ ਦਾ ਹੁਕਮ ਦੇ ਦਿੱਤਾ। ਇਸ ਭੀੜ ਤੇ ਭਗਦੜ ਦੇ ਵਿੱਚ ਲਾਲਾ ਲਾਜਪਤ ਰਾਏ ਜੀ ਦੇ ਕੁਝ ਸੱਟਾਂ ਸਿਰ ਤੇ ਕੁਝ ਸਰੀਰ ਤੇ ਲੱਗੀਆਂ ਤੇ ਉਹ ਇਹਨਾਂ ਸੱਟਾਂ ਦੇ ਤਾਪ ਨੂੰ ਨਾ ਚੱਲਦੇ ਹੋਏ 17 ਨਵੰਬਰ ਸਵਰਗ ਸਤਾਰ ਗਏ। ਇਹ ਗੱਲ ਭਗਤ ਸਿੰਘ ਸੁਖਦੇਵ ਤੇ ਉਹਨਾਂ ਦੇ ਬਾਕੀ ਸਾਥੀਆਂ ਦੇ ਦਿਲ ਦੇ ਵਿੱਚ ਘਰ ਘਰ ਗਈ ਕਿ ਲਾਲਾ ਲਾਜਪਤ ਰਾਏ ਜੀ ਦੀ ਮੌਤ ਦਾ ਕਾਰਨ ਅੰਗਰੇਜ਼ੀ ਹਕੂਮਤ ਦਾ ਉਹ ਅਫਸਰ ਸੀ।
ਸੋ ਇਹਨਾਂ ਸਾਰੀਆਂ ਚੱਲਦੀਆਂ ਹੋਈਆਂ ਘਟਨਾਵਾਂ ਦੇ ਮੱਦੇਨਜ਼ਰ ਬਦਲਾ ਲੈਣ ਦੀਆਂ ਸ਼ਬੀਲਾਂ ਬਣ ਗਈਆਂ ਤੇ ਨੰਬਰ ਲੱਗਾ ਪੁਲਿਸ ਕਪਤਾਨ ਸਕਾਟ ਦਾ, ਜਿਨੇ ਆਪ ਮੂਹਰੇ ਹੋ ਕੇ ਡੰਡਾ ਵਾਇਆ ਸੀ ਤੇ ਫੋਰਸ ਨੂੰ ਜ਼ੋਰਦਾਰ ਲਾਠੀ ਚਾਰਜ ਦਾ ਹੁਕਮ ਦਿੱਤਾ ਸੀ। 17 ਦਸੰਬਰ ਨੂੰ ਸਕਾਟ ਨੂੰ ਸ਼ਾਮ 4 ਵਜੇ ਦਫਤਰੋਂ ਨਿਕਲਦੇ ਨੂੰ ਗੋਲੀ ਮਾਰਨ ਲਈ ਰਾਜਗੁਰੂ ਤੇ ਭਗਤ ਸਿੰਘ ਨੇ ਪਿਸਤੌਲਾਂ ਨਾਲ ਲੈਸ ਹੋ ਕੇ ਦਫਤਰ ਦੇ ਸਾਹਮਣੇ ਟਹਿਲਦੇ ਰਹਿਣਾ ਸੀ। ਜੈ ਗੋਪਾਲ ਨੇ ਸਕਾਟ ਆਉਂਦੇ ਨੂੰ ਵੇਖ ਕੇ ਸੰਕੇਤ ਦੇਣਾ ਸੀ ਤੇ ਸਾਹਮਣੇ DAV ਕਾਲਜ ਦੇ ਅਹਾਤੇ ਵਿਚ ਖੜੇ ਆਜ਼ਾਦ ਉਪਰ ਭਗਤ ਸਿੰਘ ਤੇ ਰਾਜਗੁਰੂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੀ। ਇਤਫਾਕ ਨਾਲ ਉਸ ਦਿਨ ਸਕਾਟ ਦੌਰੇ ਤੇ ਗਿਆ ਹੋਇਆ ਸੀ ਤੇ ਨਿਯਤ ਸਮੇਂ ਤੇ ਉਪ ਕਪਤਾਨ ਨੂੰ ਸਾਂਡਰਸ ਮੋਟਰਸਾਈਕਲ ਤੇ ਬਾਹਰ ਨਿਕਲਦਾ ਵੇਖ ਕੇ ਭਗਤ ਸਿੰਘ ਨੇ ਆਜ਼ਾਦ ਨੂੰ ਕਿਹਾ ਕਿ ਸਕਾਟ ਤਾਂ ਨਹੀਂ ਲੱਗਦਾ, ਪਰ ਇੰਨੇ ਨੂੰ ਰਾਜਗੁਰੂ ਨੇ ਸਾਂਡਰਸ ਤੇ ਗੋਲੀ ਚਲਾ ਦਿੱਤੀ ਤੇ ਫੇਰ ਭਗਤ ਸਿੰਘ ਨੇ ਵੀ ਉਹਦੇ ਤੇ ਗੋਲੀਆਂ ਦਾਗੀਆਂ ਜਿਹਦੇ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।
ਭਗਤ ਸਿੰਘ ਜਿੱਥੇ ਖੁਸ਼ ਮਿਜ਼ਾਜ ਤੇ ਨੌਜਵਾਨ ਗੱਭਰੂ ਸੀ ਤੇ ਉਸ ਨੂੰ ਨਾਲ ਨਾਲ ਸੰਗੀਤ ਦਾ ਸ਼ੌਕ ਵੀ ਸੀ। ਕਦੇ ਕਦੇ ਭਗਤ ਸਿੰਘ ਗੁਣ ਗੁਣਾਉਂਦਾ ਮੇਰਾ ਰੰਗ ਦੇ ਬਸੰਤੀ ਚੋਲਾ ਤੇ ਜਾਂ ਫਿਰ ਭਗਤ ਸਿੰਘ ਨੂੰ ਹੀਰ ਗਾਉਣ ਦਾ ਬੜਾ ਸ਼ੌਕ ਸੀ। ਭਗਤ ਸਿੰਘ ਨੂੰ ਭਾਵੇਂ ਸੰਗੀਤ ਦੀਆਂ ਬਰੀਕੀਆਂ ਦੀ ਤਾਂ ਕੋਈ ਜਾਣਕਾਰੀ ਨਹੀਂ ਸੀ, ਪਰ ਭਗਤ ਸਿੰਘ ਦੀ ਆਵਾਜ਼ ਬੜੀ ਸੁਰੀਲੀ ਸੀ।
ਮੇਰਾ ਰੰਗ ਦੇ ਬਸੰਤੀ ਚੋਲਾ ਮਾਏ ਰੰਗ ਦੇ ਮੇਰਾ ਰੰਗ ਦੇ
बसंती चोला माए रंग दे मेरा रंग दे बसंती चोला रंग दे रंग दे रंग दे बसंती चोला माए रंग दे मेरा रंग दे बसंती चोला माए रंग दे मेरा रंग दे।
ਜਦੋਂ ਅਜਿਹੇ ਗੀਤ ਦਿਲੋਂ ਨਿਕਲਦੇ ਨੇ ਹੌਸਲੇ ਵੀ ਜ਼ਬਰਦਸਤ ਰਹਿੰਦੇ ਨੇ। ਇਸ ਹੌਸਲੇ ਦੇ ਸਦਕੇ 1929 ਜਨਵਰੀ ਦੇ ਮਹੀਨੇ ਦੇ ਵਿੱਚ ਇਨਕਲਾਬੀ ਪਾਰਟੀ ਦੇ ਸਾਰੇ ਮੈਂਬਰ ਆਗਰੇ ਜਾ ਕੇ ਰਹਿਣ ਲੱਗ, ਜਿੱਥੇ ਉਹਨਾਂ ਨੇ ਕੇਵਲ ਬੰਬ ਬਣਾਉਣੇ ਹੀ ਨਹੀਂ ਸਿੱਖੇ ਬਲਕਿ ਉਹਨਾਂ ਨੇ ਆਪਣੇ ਵਿਚਾਰਾਂ ਨੂੰ ਸਪਸ਼ਟ ਅਤੇ ਤਿੱਖੇ ਕਰਨ ਦਾ ਅਵਸਰ ਵੀ ਮਿਲਿਆ, ਜਿੱਥੇ ਵਿਚਾਰਾਂ ਦਾ ਰਾਹ ਖੋਲਦੇ ਗਏ ਅਤੇ ਲੰਬੀਆਂ ਬਹਿਸਾਂ ਹੁੰਦੀਆਂ ਗਈਆਂ ਜਿਨ੍ਹਾਂ ਦੇ ਨਾਲ ਅਸੀਂ ਸਾਰੇ ਵਿਚਾਰਧਾਰਾ ਪੱਖੋਂ ਸ਼ਕਤੀਸ਼ਾਲੀ ਹੋ ਗਏ। ਇਹ ਕਹਿਣਾ ਹੈ ਭਗਤ ਸਿੰਘ ਦੇ ਸਮਕਾਲੀ ਵਿਸ਼ਵਨਾਥ ਵੈਸ਼ਮ ਪਾਈਨ ਦਾ। ਜਦੋਂ ਅੰਗਰੇਜ਼ੀ ਹਕੂਮਤ ਦਾ ਤਸ਼ੱਦਤ ਹਿੰਦੁਸਤਾਨੀਆਂ ਤੇ ਵਧਣ ਲੱਗਿਆ, ਖਾਸ ਕਰਕੇ ਇਹ ਤਸ਼ੱਦਤ ਸੀ ਹਿੰਦੁਸਤਾਨ ਦੇ ਕਿਸਾਨਾਂ ਤੇ ਗਰੀਬਾਂ ਤੇ, ਇਸ ਨਾ ਇਨਸਾਫ਼ੀ ਨੂੰ ਦੇਖ ਕੇ ਭਗਤ ਸਿੰਘ ਦੇ ਕੋਲੋਂ ਚੁੱਪ ਨਾ ਰਿਹਾ ਗਿਆ।
ਮਜ਼ਦੂਰ ਉਦੋਂ ਕੰਮ ਰੋਕਦਾ ਜਦੋਂ ਗੱਲ ਉਸ ਦੇ ਦੁੱਖ ਦਰਦ ਤੇ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ। 200 ਤੋਂ ਵੱਧ ਹੜਤਾਲਾਂ ਮੁਲਕ ਵਿਚ ਹੋ ਚੁੱਕੀਆਂ ਨੇ, ਪਰ ਹਜੇ ਤੱਕ ਉਨ੍ਹਾਂ ਲਈ ਕੋਈ ਕੁਝ ਨਹੀਂ ਕਰ ਸਕਿਆ। ਬੁਰੀ ਸਰਕਾਰ ਬੌਲੀ ਹੋ ਚੁੱਕੀ ਹੈ। ਸਰਕਾਰ ਟ੍ਰੇਡ ਡਿਸਪਿਊਟ ਬਿੱਲ ਤੇ ਪਬਲਿਕ ਸੇਫਟੀ ਬਿੱਲ ਰਾਹੀਂ ਸਾਡਾ ਗਲਾ ਘੋਟਣ ਦੀ ਕੋਸ਼ਿਸ਼ ਕਰ ਰਹੀ ਹੈ। ਇਨ੍ਹਾਂ ਬਿੱਲਾਂ ਰਾਹੀਂ ਸਾਰੀਆਂ ਹੜਤਾਲਾਂ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤੀਆਂ ਜਾਣਗੀਆਂ। ਬਿਨਾਂ ਸਬੂਤ ਬਿਨਾਂ ਮੁਕੱਦਮਾ ਕਿਸੇ ਨੂੰ ਵੀ ਜੇਲ੍ਹ ਵਿਚ ਸੁੱਟ ਦਿੱਤਾ ਜਾਏਗਾ। 8 ਅਪ੍ਰੈਲ ਨੂੰ ਵਾਇਸਰਾਏ ਆਪਣੀਆਂ ਸ਼ਕਤੀਆਂ ਦੀ ਨਜਾਇਜ਼ ਵਰਤੋਂ ਕਰਦੇ ਹੋਏ ਅਸੈਂਬਲੀ ਵਿਚ ਦੋਵੇਂ ਬਿੱਲ ਪਾਸ ਕਰਨ ਦੀ ਕੋਸ਼ਿਸ਼ ਕਰੇਗਾ ਤੇ ਅਸੀਂ ਉਸ ਦਾ ਵਿਰੋਧ ਕਰਾਂਗੇ ਅਸੈਂਬਲੀ ਵਿਚ ਬੰਬ ਸੁੱਟ ਕੇ।
ਸ਼ਾਂਤ, ਲੇਕਿਨ ਭਗਤ, ਅੰਗਰੇਜ਼ੋ ਕੇ ਇਲਾਵਾ ਵਹਾਂ ਹਮਾਰੇ ਲੋਕ ਵੀ ਹੋਂਗੇ।
ਬੰਬ ਅਜਿਹੀ ਜਗ੍ਹਾ ਸੁੱਟਿਆ ਜਾਵੇਗਾ ਜਿੱਥੇ ਕਿਸੇ ਦੀ ਜਾਨ ਨੂੰ ਕੋਈ ਖਤਰਾ ਨਾ ਹੋਵੇ।
ਫਿਰ ਹਮ ਬੰਬ ਕਿਉਂ ਫੋੜੇਂਗੇ?
ਗੋਲਿਆਂ ਦੇ ਕੰਨ ਖੋਲਣ ਲਈ, ਗੋਰੀ ਸਰਕਾਰ ਦੇ ਕੰਨ ਖੋਲਣ ਲਈ ਤੇ ਗੋਲਿਆਂ ਤੱਕ ਗੱਲ ਪਹੁੰਚਾਉਣ ਲਈ ਧਮਾਕੇ ਦੀ ਲੋੜ ਹੁੰਦੀ ਹੈ। ਬੰਬ ਸੁੱਟਿਆ ਜਾਵੇਗਾ ਗੋਲਿਆਂ ਦੇ ਕੰਨ ਖੋਲਣ ਲਈ। ਇਹ ਗੋਰੀ ਸਰਕਾਰ ਬੋਲੀ ਹੋ ਚੁੱਕੀ ਹੈ ਤੇ ਗੋਲਿਆਂ ਦੇ ਕੰਨ ਖੋਲਣ ਲਈ ਧਮਾਕੇ ਦੀ ਲੋੜ ਹੁੰਦੀ ਹੈ। ਇਹ ਧਮਾਕਾ ਉਹਨਾਂ ਲਈ ਚੇਤਾਵਨੀ ਹੋਵੇਗਾ ਕਿ ਬਸ ਬਹੁਤ ਹੋ ਗਿਆ, ਹੁਣ ਅਸੀਂ ਚੁੱਪ ਨਹੀਂ ਬੈਠਾਂਗੇ।
ਬੜੀਆ ਭਗਤ, ਬੜੀਆ। ਇਸ ਧਮਾਕੇ ਸੇ ਤੋ ਇੰਗਲੈਂਡ ਤੱਕ ਖਿਲ ਜਾਏਗਾ ਔਰ ਲੋਗੋਂ ਕੀ ਭਗਦੜ ਮੇਂ ਬੰਬ ਫੇਂਕਣੇ ਵਾਲੇ ਵੀ ਆਸਾਨੀ ਸੇ ਨਿਕਲ ਆਏਂਗੇ।
ਨਹੀਂ ਪੰਡਿਤ ਜੀ, ਜੋ ਜਾਵੇਗਾ ਉਹ ਭੱਜ ਕੇ ਵਾਪਸ ਨਹੀਂ ਆਵੇਗਾ।
ਭਗਤ, ਕ੍ਰਾਂਤੀਕਾਰੀ ਕਭੀ ਹਥਿਆਰ ਨਹੀਂ ਡਾਲਤੇ, ਆਖਿਰ ਤੱਕ ਲੜਤੇ ਹੈ।
ਅਸੀਂ ਆਪਣੀ ਗ੍ਰਿਫਤਾਰੀ ਦੇਵਾਂਗੇ, ਅਸੀਂ ਵੀ ਅਖੀਰ ਤੱਕ ਲੜਾਂਗੇ। ਪੰਡਿਤ ਜੀ, ਹੁਣ ਤੱਕ ਸਾਨੂੰ ਗੈਰ ਜ਼ਿੰਮੇਵਾਰ ਤੇ ਅੱਤਵਾਦੀ ਕਿਹਾ ਗਿਆ ਤੇ ਗ੍ਰਿਫਤਾਰੀ ਦੇ ਕੇ ਅਸੀਂ ਇਹ ਸਾਬਤ ਕਰ ਦੇਵਾਂਗੇ ਕਿ ਅਸੀਂ ਜੋ ਕਰ ਰਹੇ ਹਾਂ ਸੋਚ ਸਮਝ ਕੇ ਕਰ ਰਹੇ ਹਾਂ ਤੇ ਜ਼ਿੰਮੇਦਾਰੀ ਦੇ ਨਾਲ ਕਰ ਰਹੇ ਹਾਂ। ਇਸ ਧਮਾਕੇ ਨਾਲ ਅਸੀਂ ਆਵਾਮ ਦੀ ਨਜ਼ਰ ਵਿਚ ਆ ਜਾਵਾਂਗੇ, ਉਹ ਸਾਨੂੰ ਜਾਣਨਗੇ, ਉਹ ਸਾਨੂੰ ਸਮਝਣਗੇ। ਕੋਰਟ ਕੇਸ ਦੌਰਾਨ ਸਾਡੇ ਬਿਆਨ ਲਏ ਜਾਣਗੇ ਤੇ ਅਖਬਾਰਾਂ ਨੂੰ ਮਜਬੂਰ ਹੋ ਕੇ ਸਾਡੇ ਵਿਚਾਰ ਛਾਪਣੇ ਪੈਣਗੇ। ਆਵਾਮ ਤੱਕ ਪਹੁੰਚਣ ਲਈ ਸਾਨੂੰ ਜਿਸ ਪਲੇਟਫਾਰਮ ਦੀ ਲੋੜ ਹੈ ਸਰਕਾਰ ਸਾਨੂੰ ਖੁਦ ਦੇਵੇਗੀ। ਅਸੀਂ ਸਰਕਾਰੀ ਚਮਚਿਆਂ ਦੇ ਵਿਚਕਾਰ ਖੜੇ ਹੋ ਕੇ ਲੋਕਾਂ ਦਾ ਵਿਸ਼ਵਾਸ ਜਿੱਤਾਂਗੇ।
ਬੰਬ ਸਿੱਟਣ ਦੇ ਲਈ ਅਸੈਂਬਲੀ ਦੇ ਵਿਚ ਭਗਤ ਸਿੰਘ, ਬਟੁਕੇਸ਼ਵਰ ਦੱਤ ਅਤੇ ਜੈਦੇਵ ਅਸੈਂਬਲੀ ਹਾਲ ਦੇ ਵਿਚ ਦਾਖਲ ਹੋ ਗਏ ਤਾਂ ਜਦੋਂ ਭਗਤ ਸਿੰਘ ਨੇ ਆਪਣੇ ਪੂਰੇ ਜੋਸ਼ ਦੇ ਨਾਲ ਗ੍ਰਿਫਤਾਰੀ ਦਿੱਤੀ ਤਾਂ ਨਾਰਿਆਂ ਦੀ ਆਵਾਜ਼ ਆ ਰਹੀ ਸੀ, ਸਾਮਰਾਜਵਾਦ ਮੁਰਦਾਬਾਦ, ਇਨਕਲਾਬ ਜ਼ਿੰਦਾਬਾਦ। ਤੇ ਨਾਲ ਨਾਲ ਅਸੈਂਬਲੀ ਦੇ ਵਿਚ ਭਗਤ ਸਿੰਘ ਵਰਖਾ ਕਰ ਰਿਹਾ ਸੀ ਉਹਨਾਂ ਸਿਰਲੇਖਾਂ ਦੀ ਜਿਨ੍ਹਾਂ ਤੇ ਲਿਖਿਆ ਹੋਇਆ ਸੀ ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। ਆਪਣੀ ਗ੍ਰਿਫਤਾਰੀ ਦੇਣ ਤੋਂ ਬਾਅਦ ਭਗਤ ਸਿੰਘ ਨੂੰ ਜੇਲ੍ਹ ਲਿਆਂਦਾ ਗਿਆ। ਜਦੋਂ ਭਗਤ ਸਿੰਘ ਨੇ ਜੇਲ੍ਹ ਦਾ ਹਾਲ ਵੇਖਿਆ ਤੇ ਉਥੋਂ ਦੇ ਕੈਦੀਆਂ ਨਾਲ ਕੀਤਾ ਜਾਂਦਾ ਵਰਤਾਰਾ ਦੇਖਿਆ ਤਾਂ ਉਹ ਚੁੱਪ ਨਾ ਰਹਿ ਸਕਿਆ ਤਾਂ ਅੰਗਰੇਜ਼ੀ ਹਕੂਮਤ ਦੇ ਅੱਗੇ ਸਿਰ ਚੁੱਕ ਕੇ ਖੜ ਗਿਆ।
Is everything all right here?
Chal chal, tu bhi chal. Hey freedom fighter, khana le.
Main nahi khana ye khana, kyunki ye insana de khan layak nahi hai.
This is jail.
And the jail is governed by law. And the law is same for everybody, sir.
Kehna kya chahte ho?
Unna gore qaidiyan nu ta har ek sahulat ditti jandi hai. Te sade naal janwaran warga salook kita janda hai. Sade kapde ਸਾਲਾਂ ਤੋਂ ਬਦਲੇ ਨਹੀਂ ਗਏ। ਇਹ ਰਸੋਈ ਜਿੱਥੇ ਸਾਡਾ ਖਾਣਾ ਬਣਦਾ, ਕਾਕਰੋਚ ਤੇ ਚੂਹੇ ਨੱਚਦੇ ਫਿਰਦੇ ਹੈ। ਜੇ ਦਾਲ ਰੋਟੀ ਦਿੰਨੇ ਹੋ ਤਾਂ ਘੱਟੋ ਘੱਟ ਖਾਣ ਲਾਇਕ ਤਾਂ ਦਿਓ। ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੁੰਦਾ ਜੇਲਰ ਸਾਹਿਬ, ਐਂਡ ਜੇਲ ਰੂਲ ਸੇਜ਼ ਦੇਰ ਵਿਲ ਬੀ ਨੋ ਡਿਸਕ੍ਰਿਮੀਨੇਸ਼ਨ। ਜਦ ਤੱਕ ਸਾਡੇ ਨਾਲ ਇਨਸਾਨਾਂ ਵਰਗਾ ਵਰਤਾਓ ਨਹੀਂ ਕੀਤਾ ਜਾਂਦਾ, ਮੈਂ ਨਹੀਂ ਖਾਵਾਂਗਾ। ਜਦੋਂ ਤੱਕ ਖਾਣੇ ਵਰਗਾ ਖਾਣਾ ਕੱਪੜੇ ਵਰਗੇ ਕੱਪੜੇ ਨਹੀਂ ਮਿਲਦੇ। ਸਾਨੂੰ ਪੜ੍ਹਨ ਲਈ ਕਿਤਾਬਾਂ ਚਾਹੀਦੀਆਂ ਨੇ, ਅਖਬਾਰ ਚਾਹੀਦੇ ਨੇ।
ਕੁਛ ਨਹੀਂ ਮਿਲੇਗਾ ਤੁਹਾਨੂੰ
ਤਾਂ ਠੀਕ ਹੈ, ਫਿਰ ਮੈਂ ਵੀ ਇਹ ਨਹੀਂ ਖਾਵਾਂ।
ਕਦ ਤੱਕ ਨਹੀਂ ਖਾਓਗੇ?
ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਨਹੀਂ ਖਾਵਾਂਗੇ।
ਦੇਖਾਂਗੇ।
ਤੇ ਇਸ ਅਦਾਲਤ ਦੇ ਵਿੱਚ ਪੇਸ਼ ਹੋਣ ਤੱਕ ਰਾਜਗੁਰੂ ਤੇ ਸੁਖਦੇਵ ਇਹਨਾਂ ਦੋਨਾਂ ਨੇ ਆਪਣੀ ਗ੍ਰਿਫਤਾਰੀ ਦਿੱਤੀ ਤੇ ਉਸੇ ਕਟਹਿਰੇ ਦੇ ਵਿੱਚ ਆ ਕੇ ਭਗਤ ਸਿੰਘ ਦੇ ਨਾਲ ਖੜੇ ਹੋ ਗਏ। ਜੋ ਗੱਲਾਂ ਭਗਤ ਸਿੰਘ ਨੇ ਜੱਜ ਦੇ ਨਾਲ ਕੀਤੀਆਂ ਤਾਂ ਉਹ ਗੱਲਾਂ ਹੈਰਾਨ ਕਰ ਦੇਣ ਵਾਲੀਆਂ ਸਨ।
ਬਰਬਾਦੀ ਸਾਡਾ ਮਕਸਦ ਨਹੀਂ ਹੈ, ਸਾਡਾ ਮਕਸਦ ਹੈ ਜ਼ਾਲਮ ਵਿਦੇਸ਼ੀ ਲੁਟੇਰਿਆਂ ਤੋਂ ਹਿੰਦੁਸਤਾਨ ਦੀ ਆਜ਼ਾਦੀ। ਇਹ ਆਜ਼ਾਦੀ, ਇਹ ਸੰਘਰਸ਼ ਖੂਨ ਮੰਗਦਾ ਤੇ ਅਸੀਂ ਉਸ ਦੇ ਲਈ ਤਿਆਰ ਹਾਂ। ਤੁਸੀਂ ਮੈਨੂੰ ਦੱਸੋ, ਇਸ ਅਹਿੰਸਾ ਤੇ ਪਿਆਰ ਦੇ ਤਰੀਕਿਆਂ ਨਾਲ ਅਸੀਂ ਕਿੰਨੇ ਜਨਰਲ ਡਾਇਰਾਂ ਤੇ ਲਾਰਡ ਡਾਰਵਿਨਾਂ ਦੇ ਦਿਲ ਜਿੱਤੇ ਨੇ। ਕਮਜ਼ੋਰ ਤੇ ਤਾਕਤਵਰ ਵਿੱਚ ਕੋਈ ਗੱਲਬਾਤ, ਕੋਈ ਸਮਝੌਤਾ ਨਹੀਂ ਹੋ ਸਕਦਾ। ਅੰਗਰੇਜ਼ ਪਹਿਲਾਂ ਸਾਡੇ ਘਰੋਂ ਬਾਹਰ ਨਿਕਲਣ, ਫੇਰ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਅਸੀਂ ਮੰਗਦੇ ਹਾਂ ਟੋਟਲ ਇੰਡੀਪੈਂਡੈਂਸ, ਪੂਰਨ ਆਜ਼ਾਦੀ, ਪੂਰਨ ਸਵਰਾਜ। ਬਸ ਇਹ ਸਾਡਾ ਹੱਕ ਹੈ ਤੇ ਅਸੀਂ ਆਪਣਾ ਹੱਕ ਲੈ ਕੇ ਰਹਾਂਗੇ।
ਤੇ ਇਸੇ ਜੇਲ੍ਹ ਦੇ ਵਿੱਚ ਇੱਕ ਰੱਬ ਦਾ ਬੰਦਾ ਵੀ ਰਹਿੰਦਾ ਸੀ, ਜਿਹਦਾ ਨਾਂ ਸੀ ਬੋਗਾ ਸਿੰਘ, ਜੋ ਕਿ ਸਫਾਈ ਕਰਮਚਾਰੀ ਸੀ। ਭਗਤ ਸਿੰਘ ਦੇ ਨਾਲ ਹੌਲੀ ਹੌਲੀ ਉਹਦਾ ਪਿਆਰ ਵੱਧਦਾ ਗਿਆ।
ਭਾਵੇਂ ਜੱਜਾਂ ਨੇ ਤਾਂ ਸਜ਼ਾਏ ਮੌਤ ਆਪਣਾ ਫੈਸਲਾ ਸੁਣਾ ਦਿੱਤਾ ਸੀ, ਪਰ ਜੇਲ੍ਹ 'ਚ ਇੱਕ ਅਜਿਹਾ ਇਨਸਾਨ ਵੀ ਸੀ ਜੋ ਇਸ ਫੈਸਲੇ ਨੂੰ ਨਹੀਂ ਸੀ ਮੰਨਦਾ। ਉਹ ਸੀ ਭਗਤ ਸਿੰਘ ਦੀ ਬੇਬੇ, ਜੇਲ੍ਹ ਦਾ ਸਫਾਈ ਕਰਨ ਵਾਲਾ, ਯਾਨੀ ਕਿ ਬੋਗਾ ਸਿੰਘ।
ਬਾਬਾ ਜੀ, ਜੇ ਮੈਂ ਤੁਹਾਨੂੰ ਬੇਬੇ ਕਹਿ ਦਿਆ ਕਰਾਂ, ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ?
ਓਏ, ਤੂੰ ਹੁਣ ਬੰਦਿਆਂ ਨੂੰ ਬੁੜੀਆਂ ਵਾਲਾ ਜਾਮਾ ਪਵਾਏਗਾ? ਭਲਾ ਮੈਂ ਤੇਰੀ ਬੇਬੇ ਕਿਵੇਂ ਹੋ ਗਿਆ ਭਗਤ ਜਾਂ?
ਮੇਰਾ ਮਲ ਮੂਤਰ ਜਾਂ ਤਾਂ ਮੇਰੀ ਬੇਬੇ ਨੇ ਚੱਕਿਆ ਤੇ ਜਾ ਭਲਿਆ ਪੁਰਖਾ ਤੂੰ ਚੱਕਿਆ। ਤਾਂ ਦੱਸ ਫਿਰ, ਹੋਇਆ ਕਿ ਨਾਮ ਤੂੰ ਮੇਰੀ ਬੇਬੇ ਤੇ ਤੂੰ ਮੇਰੀ ਬੇਬੇ ਹੀ ਹੈ ਅੱਜ ਤੋਂ।
ਭਗਤ ਸਿਆਂ, ਤੂੰ ਉੱਚੀ ਜਾਤ ਦਾ ਸਰਦਾਰ ਤੇ ਮੈਂ ਨੀਵੀ ਜਾਤ ਦਾ ਬੰਦਾ, ਰਹਿਣ ਦੇ, ਜਿੱਦ ਨਾ ਕਰ।
ਆ ਗਈ ਸੀ ਉਹ ਬੁਰੀ ਘੜੀ ਜਦੋਂ 7 ਅਕਤੂਬਰ 1930 ਨੂੰ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਰਾਜਗੁਰੂ ਅਤੇ ਸੁਖਦੇਵ ਨੂੰ ਸਜ਼ਾਏ ਮੌਤ ਦਾ ਫੈਸਲਾ ਸੁਣਾ ਦਿੱਤਾ ਗਿਆ। ਇਹਨਾਂ ਤਿੰਨਾਂ ਕ੍ਰਾਂਤੀਕਾਰਾਂ ਦੇ ਪਰਿਵਾਰ 23 ਮਾਰਚ ਦੀ ਸਵੇਰ ਆਖਰੀ ਮੁਲਾਕਾਤ ਲਈ ਲਾਹੌਰ ਦੀ ਕੇਂਦਰੀ ਜੇਲ੍ਹ ਦੇ ਗੇਟ ਤੇ ਪਹੁੰਚ ਗਏ, ਪਰ ਜੇਲ੍ਹ ਅਧਿਕਾਰੀਆਂ ਨੇ ਇਹਨਾਂ ਤਿੰਨਾਂ ਦੇ ਪਰਿਵਾਰਾਂ ਨੂੰ ਇਹਨਾਂ ਦੇ ਨਾਲ ਨਾ ਮਿਲਣ ਦਿੱਤਾ। ਭਗਤ ਸਿੰਘ ਨੂੰ ਜੇਲ੍ਹ ਦੇ ਵਿੱਚ ਉਸ ਦੀ ਆਖਰੀ ਖੁਆਇਸ਼ ਪੁੱਛੀ ਗਈ ਕਿ ਉਹ ਕੀ ਕਰਨਾ ਚਾਹੁੰਦਾ ਹੈ, ਤੇ ਭਗਤ ਸਿੰਘ ਨੇ ਆਖਰੀ ਇੱਛਾ ਜ਼ਾਹਿਰ ਕੀਤੀ ਜੇਲ੍ਹ ਦੇ ਸਫਾਈ ਕਰਮਚਾਰੀ ਬੋਗਾ ਸਿੰਘ ਨੂੰ ਮਿਲਣ ਦੀ।
ਉਹ ਬੇਬੇ, ਉਹ ਹੁਣ ਤਾਂ ਭੌਰ ਚੰਦਕ ਦਿਨਾਂ ਦਾ ਪ੍ਰਾਹੁਣਾ ਹੈ ਇੱਥੇ, ਹੁਣ ਤਾਂ ਕਰ ਦੇ ਇੱਛਾ ਪੂਰੀ, ਖਵਾ ਦੇ ਕੋਈ ਟੁੱਕਰ।
ਓਏ ਭਗਤ ਸਿੰਘ, ਓਏ ਮੇਰਿਆ ਸ਼ੇਰਾ, ਧੰਨ ਹੈ ਉਹ ਅਮੜੀ ਜਿਹਨੇ ਤੈਨੂੰ ਜੰਮਿਆ, ਓਏ ਤੈਨੂੰ ਅਸੀਂ ਕਿੱਥੇ ਪਾਲਾਂਗੇ ਓਏ ਹੀਰਿਆ।
ਬੇਬੇ,
ਹਾਂ ਬੋਲ ਭਗਤ।
ਬੇਬੇ, ਤੂੰ ਵੇਖੀ, ਜਿਸ ਦਿਨ ਸਮਾਜ ਦੇ ਸਾਰੇ ਸ਼ੋਸ਼ਿਤ ਵਰਗ, ਇਸ ਮੁਲਕ ਦੇ ਕਿਸਾਨ, ਮਜ਼ਦੂਰ, ਕਿਰਤੀ ਕਾਮੇ, ਇਹ ਸਾਰੇ ਇੱਕ ਹੋ ਗਏ, ਉਸ ਦਿਨ ਕ੍ਰਾਂਤੀ ਨੂੰ ਕੋਈ ਨਹੀਂ ਰੋਕ ਸਕੇਗਾ।
ਭਗਤ ਸਿੰਘ ਨੂੰ ਜੇਲ੍ਹ ਤੋਂ ਫਾਂਸੀ ਦੀ ਜਗ੍ਹਾ ਦੇ ਵੱਲ ਲੈ ਕੇ ਜਾਣ ਦੇ ਲਈ ਜਦੋਂ ਹੀ ਜੇਲਰ ਭਗਤ ਸਿੰਘ ਦੀ ਕੋਠੜੀ ਦੇ ਵੱਲ ਆਇਆ ਤੇ ਬੋਲਿਆ,
ਭਗਤ ਸਿੰਘ, ਵਕਤ ਹੋ ਗਿਆ ਹੈ।
2 ਮਿੰਟ ਜੇਲਰ ਸਾਹਿਬ, ਲੈਨਿਨ ਬਾਰੇ ਪੜ ਰਿਹਾ, ਇੱਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨੂੰ ਮਿਲ ਰਿਹਾ, ਠਹਿਰੋ ਜਰਾ। ਲੋ ਜੀ, ਚਲੀਏ ਫਿਰ, ਚਲੋ ਚਲੀ।
ਫਾਂਸੀ ਦੇ ਰੱਸਿਆਂ ਦੇ ਵੱਲ ਵੀ ਦੇਖ ਕੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਹੌਸਲਾ ਨਹੀਂ ਡੋਲਿਆ। ਭਗਤ ਸਿੰਘ ਨੂੰ ਇਸ ਆਖਰੀ ਸਮੇਂ ਤੇ ਬੋਗਾ ਸਿੰਘ ਬੋਲਿਆ ਕਿ ਹੁਣ ਤਾਂ ਰੱਬ ਦਾ ਨਾਂ ਲੈ ਲਾ, ਤੇ ਭਗਤ ਸਿੰਘ ਬੜੇ ਹੌਸਲੇ ਦੇ ਨਾਲ ਬੋਲਿਆ,
ਓ ਨਾ ਬਈ, ਨਾ ਤਾਂ ਮੈਨੂੰ ਮੌਤ ਦਾ ਖੌਫ ਹੈ ਤੇ ਨਾ ਹੀ ਰੱਬ ਤੇ ਯਕੀਨ।
ਤੇ ਫੇਰ ਜੇਲਰ ਨੇ ਆਖਰੀ ਵਾਰ ਭਗਤ ਸਿੰਘ ਨੂੰ ਉਹਦੀ ਆਖਰੀ ਇੱਛਾ ਪੁੱਛੀ,
ਅਸੀਂ ਇੱਕ ਵਾਰ ਗਲੇ ਮਿਲਣਾ ਚਾਹੁੰਦੇ ਹਾਂ।
ਆਜ਼ਾਦੀ ਕੇ ਮਤ ਵਾਲੋਂ ਕਾ देखा जब से टोला
आग जो मेरे दिल में थी वो भड़की बन के शोला
जागा कुर्बानी का जज्बा मेरा दिल ये बोला मेरा रंग दे हो मेरा रंग दे हो माए रंग दे पसंदी चोला
मेरा रंग दे हो मेरा रंग दे हो माए रंग दे पसंदी चोला
आजादी के मतवालों का देखा जब से टोला
आग जो मेरे दिल में थी वो भड़की बन के शोला
जागा कुर्बानी का जज्बा मेरा दिल ये बोला
मेरा रंग दे ओ मेरा रंग दे ओ माए रंग दे पसंदी चोला मेरा रंग दे ओ मेरा रंग दे ओ माए रंग दे पसंदी चोला ओ मेरा रंग दे ओ मेरा